ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤ ਸਤਨਾਮ ਵਾਹਿਗੁਰੂ ਸਾਹਿਬ ਜੀ, ਆਸਾ ਸ੍ਰੀ ਕਬੀਰ ਜੀਓ ਕੇ ਦੋ ਪਦੇ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਹੀਰਾ ਹੀਰਾ ਵੇਦ ਪਵਨ ਮਾਨਾ, ਸਹਿਜ ਰਹਿਆ ਸਮਾਈ, ਸਗਲ ਜੋਤ ਇਨ ਹੀਰਾ ਵੇਦੀ, ਸਤਿਗੁਰ ਬਚਨੀ ਮੈਂ ਪਾਈ, ਹੀਰਾ ਹੀਰਾ ਵੇਦ ਪਵਨ ਮਾਨਾ, ਸਹਿਜ ਰਹਿਆ ਸਮਾਈ, ਸਗਲ ਜੋਤ ਇਨ ਹੀਰਾ ਵੇਦੀ, ਸਤਿਗੁਰ ਬਚਨੀ ਮੈਂ ਪਾਈ, ਹਰ ਕੀ ਕਥਾ ਅਨਾਹਦ ਬਾਨੀ, ਹੰਸ ਹੋਏ ਹੀਰਾ ਲੇ ਪਛਾਨੀ, ਰਹਾਉ ਕਹਿ ਕਬੀਰ ਹੀਰਾ ਅਸ ਦੇਖਿਓ, ਜਗ ਮਹਿ ਰਹਿਆ ਰਹਾ ਸਮਾਈ, ਗੁਪਤਾ ਹੀਰਾ ਪ੍ਰਗਟ ਭਇਓ ਜਾਬ, ਗੋਰ ਗਮ ਦੀਆ ਦਿਖਾਈ, ਕਹਿ ਕਬੀਰ ਹੀਰਾ ਅਸ ਦੇਖਿਓ, ਜਗ ਮਹਿ ਰਹਾ ਸਮਾਈ, ਗੁਪਤਾ ਹੀਰਾ ਪ੍ਰਗਟ ਭਇਓ ਜਾਬ, ਜੁਗੋਰ ਗਮ ਦੀਆ ਦਿਖਾਈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕਬੀਰ ਹਰ ਸੋ ਹੀਰਾ ਛਾਡ ਕੈ, ਕਰੈ ਆਨ ਕੀ ਆਸ, ਤੇ ਨਰ ਦੋਜਕ ਜਾਹੇਂਗੇ, ਸਤ ਪਾਖੈ ਰਵਦਾਸ। ਪਰਮ ਸਤਿਕਾਰ ਯੋਗ ਦੀਨ ਦੁਨੀਆ ਦੇ ਮਾਲਕ, ਲੋਕ ਪਰਲੋਕ ਦੇ ਸੁਖ ਦਾਤੇ, ਰੱਬੀ ਗਿਆਨ ਦੇ ਸਾਗਰ, ਸਰਬ ਸਾਂਝੀ ਵਾਲਤਾ ਦੇ ਪ੍ਰਤੀਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਗੁਰਦੁਆਰਾ ਦੀਵਾਨ ਹਾਲ ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਦੇਸ਼ ਵਿਦੇਸ਼ ਵਿੱਚ ਆਪਣੇ ਘਰਾਂ ਵਿੱਚ ਕੇਂਦਰੀ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਇਹ ਪਾਵਨ ਪਵਿੱਤਰ ਅੰਮ੍ਰਿਤਮਈ ਬਚਨ ਪ੍ਰਭੂ ਭਗਤ ਕਬੀਰ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਆਸਾ ਰਾਗ ਅੰਦਰ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 483 ਤੇ ਸ਼ੋਭਨੀਕ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ 15 ਭਗਤਾਂ ਦੀ ਬਾਣੀ ਜੋ ਵੱਖ ਵੱਖ ਇਲਾਕਿਆਂ ਨਾਲ ਵੱਖ ਵੱਖ ਥਾਵਾਂ ਤੇ ਜਿਨ੍ਹਾਂ ਦਾ ਸੰਬੰਧ ਸੀ, ਕੋਈ ਬਨਾਰਸ ਦੀ ਧਰਤੀ ਤੇ ਰਹਿਣ ਵਾਲੇ, ਕੋਈ ਮਹਾਰਾਸ਼ਟਰ ਵਿੱਚ, ਕੋਈ ਰਾਜਸਥਾਨ ਦੀ ਧਰਤੀ, ਇਸੇ ਤਰ੍ਹਾਂ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕਿਰਪਾ ਕਰਕੇ ਉਹਨਾਂ 15 ਭਗਤਾਂ ਨੂੰ ਇੱਕੋ ਹੀ ਮਾਲਾ ਵਿੱਚ ਪਰੋਇਆ। ਚਾਹੇ ਉਹ ਜ਼ਿਮੀਂਦਾਰ ਘਰਾਣੇ ਵਿੱਚ ਪੈਦਾ ਹੋਣ ਵਾਲੇ ਭਗਤ ਧੰਨਾ ਜੀ ਸਨ, ਚਾਹੇ ਜੋੜੇ ਗੰਢਣ ਵਾਲੇ ਭਗਤ ਰਵਿਦਾਸ ਜੀ, ਕੱਪੜਿਆਂ ਨੂੰ ਛਾਪ ਲਾਉਣ ਵਾਲੇ ਭਗਤ ਨਾਮਦੇਵ ਜੀ, ਇਸੇ ਤਰ੍ਹਾਂ ਖੱਡੀ ਵਿੱਚ ਤਾਣਾ ਤਣਦਿਆਂ ਕੱਪੜਾ ਬੁਣਦਿਆਂ ਜਿਨ੍ਹਾਂ ਦੀ ਸੁਰਤ ਪਰਮੇਸ਼ਰ ਨਾਲ ਜੁੜੀ, ਭਗਤ ਕਬੀਰ ਸਾਹਿਬ ਜੀ ਦੇ ਅੰਮ੍ਰਿਤਮਈ ਬਚਨ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਸੁਸ਼ੋਭਿਤ ਕੀਤੇ ਗਏ, ਜਿਨ੍ਹਾਂ ਬਾਰੇ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬਚਨ ਨੇ, ਤਨ ਨਾ ਬੁਨ ਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੁਲਾਹਰਾ ਭਇਓ ਗੁਣੀ ਗਹੀਰਾ। ਭਗਤ ਕਬੀਰ ਸਾਹਿਬ ਜੀ ਨੇ ਆਪ ਵੀ ਪ੍ਰਵਾਨ ਕੀਤਾ, ਜਾਤ ਜੁਲਾਹਾ ਮਤ ਕਾ ਧੀਰ, ਸਹਿਜ ਸਹਿਜ ਗੁਣ ਰਵੈ ਕਬੀਰ। ਉਹਨਾਂ ਦੇ ਇਹ ਪਵਿੱਤਰ ਅੰਮ੍ਰਿਤਮਈ ਬਚਨ, ਜਿਨ੍ਹਾਂ ਵਿੱਚ ਭਗਤ ਕਬੀਰ ਸਾਹਿਬ ਜੀ ਨੇ ਜੀਵ ਆਤਮਾ ਨੂੰ ਵੀ ਹੀਰਾ ਦੱਸਿਆ ਤੇ ਪਰਮਾਤਮਾ ਨੂੰ ਵੀ ਹੀਰਾ ਕਿਹਾ। ਜਿਵੇਂ ਸੰਸਾਰ ਅੰਦਰ ਇਹ ਪ੍ਰਚਲਿਤ ਹੈ ਕਿ ਲੋਹੇ ਨੂੰ ਲੋਹਾ ਕੱਟਦਾ, ਇਸੇ ਤਰ੍ਹਾਂ ਜੇ ਹੀਰੇ ਵਿੱਚ ਛੇਕ ਕਰਨਾ ਹੋਵੇ, ਹੀਰੇ ਨੂੰ ਵਿੰਨਣਾ ਹੋਵੇ ਤੇ ਉਹਦੇ ਲਈ ਹੀਰਾ ਹੀ ਚਾਹੀਦਾ, ਭਾਵ ਪਰਮਾਤਮਾ ਹੀਰਾ ਹੈ ਤੇ ਜੀਵ ਆਤਮਾ ਰੂਪੀ ਹੀਰਾ ਪਰਮਾਤਮਾ ਨੂੰ ਵਿੰਨ ਕੇ ਉਹਦੇ ਵਿੱਚ ਆਪਣਾ ਆਪ ਪਰੋ ਲੈਂਦਾ, ਇੱਕ ਮਿੱਕ ਹੋ ਜਾਂਦਾ। ਇਸੇ ਤਰ੍ਹਾਂ ਪਰਮਾਤਮਾ ਇੱਕ ਸੂਤਰ ਹੈ ਤੇ ਸਾਰੇ ਜੀਵ ਉਹਦੇ ਵਿੱਚ ਪਰੋਏ ਜਾਂਦੇ ਨੇ ਤੇ ਪਰੋ ਕੇ ਇੱਕ ਮਾਲਾ ਦਾ ਹੀ ਰੂਪ ਅਖਵਾਉਂਦੇ ਹਨ। ਸੰਸਾਰ ਅੰਦਰ ਸਭ ਕੁਝ ਪ੍ਰਭੂ ਨੇ ਹੀ ਪੈਦਾ ਕੀਤਾ, ਅੰਮ੍ਰਿਤ ਬਿਖ ਕਰਤਾਰ ਉਪਾਏ, ਸੰਸਾਰ ਬਿਰਖ ਕੋ ਦੋਏ ਫਲ ਲਾਏ। ਹਰ ਖੇਤਰ ਵਿੱਚ ਧਿਆਨ ਮਾਰ ਕੇ ਦੇਖੋ ਕਿ ਹਰ ਵਸਤੂ ਦਾ ਜਿਹੜਾ ਦੂਸਰਾ ਬਦਲ ਹੈ, ਜੋ ਵਿਰੋਧੀ ਹੈ, ਉਹ ਵੀ ਪੈਦਾ ਕੀਤਾ। ਜਿੱਥੇ ਗੁਣ ਨੇ ਉੱਥੇ ਔਗਣ ਹੈ, ਜਿੱਥੇ ਸਾਰ ਹੈ ਉੱਥੇ ਅਸਾਰ ਹੈ, ਜਿੱਥੇ ਅੰਮ੍ਰਿਤ ਹੈ ਉੱਥੇ ਬਿਖ ਹੈ। ਪਰ ਅਸਲ ਵਿੱਚ ਇਹਨਾਂ ਦੋਵਾਂ ਦੇ ਵਿੱਚੋਂ ਜਿਹੜਾ ਪਰਖ ਕਰਕੇ ਉੱਤਮ ਨੂੰ ਗ੍ਰਹਿਣ ਕਰਦਾ, ਉਹਨੂੰ ਮੇਰੇ ਸਤਿਗੁਰੂ ਜੀ ਨੇ ਹੰਸ ਕਿਹਾ। ਜਿਹਦੇ ਜੀਵਨ ਵਿੱਚ ਨਿਰਣਾ ਹੀ ਨਹੀਂ, ਜੋ ਚੰਗੇ ਮਾੜੇ ਦੀ ਪਰਖ ਹੀ ਨਹੀਂ ਕਰਦਾ, ਜੋ ਇਹ ਸਮਝ ਹੀ ਨਹੀਂ ਸਕਿਆ ਵੀ ਭੱਖ ਅਭੱਖ ਕੀ ਹੈ, ਤਿਆਗਣ ਯੋਗ ਕੀ ਹੈ, ਗ੍ਰਹਿਣ ਕੀ ਕਰਨਾ ਹੈ, ਉਹਦੀ ਬਿਰਤੀ ਨੂੰ ਸਤਿਗੁਰੂ ਜੀ ਨੇ ਬਗਲਾ ਬਿਰਤੀ ਕਿਹਾ। ਪਰ ਜੋ ਨਿਰਣਾ ਕਰ ਲਵੇ ਉਹ ਹੰਸ ਹੈ। ਜਿਵੇਂ ਪੱਥਰਾਂ ਦੀ ਦੁਨੀਆ ਵਿੱਚ ਝਾਤ ਮਾਰੀਏ ਤੇ ਪੱਥਰਾਂ ਦਾ ਵਿਕਸਿਤ ਰੂਪ ਜੋ ਸਿਖਰ ਹੈ ਉਹ ਹੀਰਾ ਹੈ, ਲਾਲ ਹੈ, ਰਤਨ ਨੇ, ਪੰਨੇ ਨੇ, ਜਵਾਹਰਾਤ ਨੇ, ਮੋਤੀ ਨੇ। ਪੰਛੀਆਂ ਵਿੱਚੋਂ ਜਿੱਥੇ ਸੁੰਦਰਤਾ ਕਰਕੇ ਮੋਰ ਦੀ ਇੱਕ ਅਹਿਮੀਅਤ ਹੈ, ਉੱਥੇ ਵਿਵੇਕ ਬੁੱਧ ਦਾ ਧਾਰਨੀ ਹੰਸ ਨੂੰ ਮੰਨਿਆ ਗਿਆ। ਪਸ਼ੂਆਂ ਵਿੱਚੋਂ ਸ਼ੇਰ ਬਹੁਤ ਬਹਾਦਰ ਹੈ, ਇਸੇ ਤਰ੍ਹਾਂ ਦਰਖਤਾਂ ਦੇ ਵਿੱਚੋਂ ਜੋ ਸ੍ਰੇਸ਼ਟ ਹੈ ਉਹਨੂੰ ਚੰਦਨ ਕਿਹਾ ਜਾਂਦਾ ਹੈ। ਅਤੇ ਇਹ ਸਾਰੀਆਂ ਤਸ਼ਬੀਹਾਂ ਮੇਰੇ ਸਤਿਗੁਰੂ ਜੀ ਨੇ, ਜਦੋਂ ਜੀਵ ਪਰਮਾਤਮਾ ਨਾਲ ਜੁੜ ਜਾਂਦਾ ਹੈ ਨਾ, ਅਤੇ ਉਸ ਜੁੜੇ ਹੋਏ ਜੀਵਨ ਦੇ ਨਾਲ ਜੋੜੀਆਂ ਨੇ। ਪ੍ਰਭੂ ਚੰਦਨ ਹੈ, ਪ੍ਰਭੂ ਹੀਰਾ ਹੈ, ਪ੍ਰਭੂ ਸ਼ੇਰ ਦੀ ਤਰ੍ਹਾਂ ਹੈ। ਇਸੇ ਤਰ੍ਹਾਂ ਜਿਹੜਾ ਜੀਵ ਪਰਮਾਤਮਾ ਨਾਲ ਜੁੜ ਜਾਵੇਗਾ ਉਹਦੇ ਵਿੱਚ ਚੰਦਨ ਵਰਗੇ ਗੁਣ ਆ ਜਾਂਦੇ ਨੇ, ਉਹਦੇ ਵਿੱਚ ਹੀਰੇ ਵਰਗੇ ਗੁਣ ਆ ਜਾਂਦੇ ਨੇ। ਉਹ ਸੱਚਮੁੱਚ ਪਰਮਾਤਮਾ ਨਾਲ ਇੱਕਮਿੱਕ ਹੋ ਕੇ ਪ੍ਰਭੂ ਦਾ ਹੀ ਰੂਪ ਬਣ ਜਾਂਦੇ ਨੇ। ਹੁਣ ਗਰੀਬ ਨਵਾਜ ਜੀ ਨੇ ਕਿਰਪਾ ਕੀਤੀ ਕਿ ਜਿਹੜੀ ਪ੍ਰਭੂ ਦੀ ਕਥਾ ਕਹਾਣੀ ਹੈ, ਮਾਲਕ ਦੀ ਜਿਹੜੀ ਸਿਫਤ ਸਲਾਹ ਹੈ, ਜਿਹੜਾ ਜੀਵ ਸੁਣਨ ਲੱਗ ਪਵੇ, ਸੁਣ ਕੇ ਆਪਣੇ ਜੀਵਨ ਵਿੱਚ ਧਾਰਨ ਕਰੇ ਅਮਲੀ ਤੌਰ 'ਤੇ, ਉਹ ਹੰਸ ਬਣ ਜਾਂਦਾ ਹੈ। ਅਤੇ ਹੰਸ ਬਣ ਕੇ ਉਹ ਫਿਰ ਜਗਤ ਵਿੱਚੋਂ ਹੀ, ਜੋ ਜਗਤ ਪੱਥਰਾਂ ਦੀ ਨਿਆਈ ਹੈ, ਅਤੇ ਜਿਵੇਂ ਜੌਹਰੀ ਪੱਥਰਾਂ ਵਿੱਚੋਂ ਹੀ ਹੀਰੇ ਦੀ ਤਲਾਸ਼ ਕਰ ਲੈਂਦਾ, ਜਿਵੇਂ ਹੰਸ ਮਾਨ ਸਰੋਵਰ ਵਿੱਚੋਂ ਹੀਰੇ ਅਤੇ ਮੋਤੀ ਚੁਗਦਾ, ਇਸੇ ਤਰ੍ਹਾਂ ਹੈ ਤਾਂ ਇਹ ਸੰਸਾਰ ਪੱਥਰਾਂ ਦੀ ਤਰ੍ਹਾਂ, ਪਰ ਜਿਹੜਾ ਹੰਸ ਬਣ ਜਾਂਦਾ ਉਹ ਇਸ ਸੰਸਾਰ ਵਿੱਚੋਂ ਹੀ ਕਰਤਾਰ ਨੂੰ ਲੱਭ ਲੈਂਦਾ। ਜਿਹੜੇ ਰਹਾਓ ਵਾਲੇ ਬਚਨ ਨੇ ਨਾ, ਹਰ ਕੀ ਕਥਾ ਅਨਾਹਤ ਬਾਣੀ, ਹੰਸ ਹੋਏ ਹੀਰਾ ਲੇ ਪਛਾਨੀ ਰਹਾਓ। ਕਿਉਂਕਿ ਆਰੰਭਕ ਪੰਕਤੀਆਂ ਵਿੱਚ ਇਹ ਸਪਸ਼ਟ ਕੀਤਾ ਹੈ ਕਿ ਜਿਹੜਾ ਪਰਮਾਤਮਾ ਰੂਪੀ ਹੀਰਾ ਹੈ ਉਹਨੂੰ ਜੀਵ ਆਤਮਾ ਰੂਪੀ ਹੀਰਾ ਹੀ ਵਿੰਨ ਸਕਦਾ, ਉਹਦੇ ਵਿੱਚ ਆਪਣਾ ਆਪ ਜੋੜ ਸਕਦਾ। ਹੀਰਾ ਹੀਰਾ ਬੇਦ ਪਵਨ ਮਨ ਸਹਿਜੇ ਰਿਹਾ ਸਮਾਈ। ਹੁਣ ਉਹ ਹੰਸ ਜਿਹੜਾ ਹੀਰੇ ਨੂੰ ਲੱਭ ਲਵੇ, ਉਹ ਪਰਮਾਤਮਾ ਦੀ ਸਿਫਤ ਸਲਾਹ ਸੁਣ ਕੇ ਪ੍ਰਭੂ ਦੀ ਇੱਕ ਰਸ ਬਿਨਾਂ ਰੋਕ ਦੇ ਜਿਹੜੀ ਅਨਾਹਤ ਬਾਣੀ ਹੈ, ਸਿਫਤ ਸਲਾਹ ਹੈ, ਉਹਨੂੰ ਜੀਵਨ ਵਿੱਚ ਧਾਰਨ ਕਰਕੇ ਇਸ ਬਿਰਤੀ ਨੂੰ ਉਹ ਪ੍ਰਾਪਤ ਕਰ ਸਕਦਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਚਨ ਨੇ, ਸਰਵਰ ਹੰਸ ਧੁਰੇ ਹੀ ਮੇਲਾ, ਖਸਮੈ ਏਵੈ ਭਾਣਾ। ਮੇਰੇ ਮਾਲਕ ਦੀ ਇਹ ਰਜ਼ਾ ਹੈ, ਮੇਰੇ ਮਾਲਕ ਦਾ ਇਹ ਭਾਣਾ ਹੈ, ਉਹਦੀ ਇਹ ਮਰਜ਼ੀ ਹੈ ਕਿ ਉਹਨੇ ਸ਼ੁਰੂ ਤੋਂ ਹੀ ਹੰਸ ਦਾ ਅਤੇ ਮਾਨ ਸਰੋਵਰ ਦਾ ਆਪਸ ਵਿੱਚ ਰਿਸ਼ਤਾ ਜੋੜ ਦਿੱਤਾ। ਬਗਲਾ ਕਿਸੇ ਛੱਪੜ 'ਤੇ ਜਾ ਕੇ ਬੈਠ ਜਾਵੇ, ਕਿਸੇ ਟੋਭੇ 'ਤੇ ਬੈਠ ਜਾਵੇ, ਉਹਨੂੰ ਕੋਈ ਲਾਜ ਨਹੀਂ ਲੱਗਦੀ। ਪਰ ਜਿਹਨੇ ਹੰਸ ਬਣਨਾ ਹੈ ਨਾ, ਉਹ ਹਮੇਸ਼ਾ ਮਾਨ ਸਰੋਵਰ 'ਤੇ ਹੀ ਬੈਠਦਾ। ਅਤੇ ਜਦੋਂ ਹੰਸ ਮਾਨ ਸਰੋਵਰ ਨੂੰ ਛੱਡ ਕੇ ਛੱਪੜ ਕੋਲ ਚਲਿਆ ਜਾਵੇ ਤੇ ਉਹਦੀ ਕੁੱਲ ਨੂੰ ਲਾਜ ਲੱਗਦੀ ਹੈ। ਕਈ ਵਾਰ ਤੁਸੀਂ ਕਹੋਗੇ ਵੀ ਭਾਈ, ਦੂਸਰੇ ਇੱਥੇ ਆ ਕੇ ਮੱਥਾ ਟੇਕਦੇ ਨੇ, ਜੇ ਅਸੀਂ ਦੂਜੇ ਪਾਸੇ ਚਲੇ ਜਾਈਏ ਤੇ ਕੀ ਫਰਕ ਪੈਂਦਾ। ਗੁਰਸਿੱਖ ਹੰਸ ਨੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਾਨ ਸਰੋਵਰ ਨੇ, ਤੇ ਜਦੋਂ ਵੀ ਹੰਸ ਮਾਨ ਸਰੋਵਰ ਨੂੰ ਛੱਡ ਕੇ ਛੱਪੜਾਂ ਕੋਲ ਟੋਭਿਆਂ ਕੋਲ ਜਾਵੇਗਾ ਨਾ, ਤੇ ਉਹਦੀ ਕੁੱਲ ਨੂੰ ਲਾਜ ਲੱਗੇਗੀ। ਸਰਵਰ ਹੰਸ ਧੁਰੇ ਹੀ ਮੇਲਾ, ਖਸਮੈ ਏਵੈ ਭਾਣਾ। ਸਰਵਰ ਅੰਦਰ ਹੀਰਾ ਮੋਤੀ, ਸੋ ਹੰਸਾਂ ਦਾ ਖਾਣਾ। ਭਾਈ ਗੁਰਦਾਸ ਜੀ ਕਹਿੰਦੇ, ਜੇ ਕਿਤੇ ਬਗਲੇ ਨੂੰ ਤੁਸੀਂ ਪਕੜ ਕੇ ਕਹੋ ਕਿ ਅਸੀਂ ਮਾਨ ਸਰੋਵਰ 'ਤੇ ਛੱਡ ਆਉਣਾ, ਤੇ ਉਹ ਉੱਥੇ ਜਾ ਕੇ ਵੀ ਮੋਤੀ ਜਾਂ ਹੀਰੇ ਨਹੀਂ ਚੁਣਦਾ, ਉੱਥੇ ਜਾ ਕੇ ਵੀ ਉਹ ਡੱਡੀਆਂ ਅਤੇ ਮੱਛੀਆਂ ਹੀ ਖਾਂਦਾ। ਉਹਨਾਂ ਦੇ ਬਚਨ ਨੇ, ਮਾਨਸਰ ਪਰ ਜੋ ਬੈਠਾਈਐ ਲੈ ਜਾਏ ਬੱਗ, ਮੁਕਤਾ ਅਮੋਲ ਤਜ ਮੀਨ ਬੀਨ ਖਾਤ ਹੈ। ਹੰਸਾਂ ਵਿੱਚ ਬੈਠਾ ਬੱਗ ਨਾ ਬਣੀ, ਨਿਤ ਬੈਠਾ ਮੱਛੀ ਨੂੰ ਤਾਰ ਲਾਵੇ, ਜਾਂ ਹੰਸ ਸਭਾ ਵਿਚਾਰ ਕਰ ਦੇਖੇ, ਬੱਗ ਡੱਡਾਂ ਭਾਲਣ ਜਾਵੇ। ਕਈ ਵਾਰ ਬਗਲੇ ਬਿਰਤੀ ਵਾਲੇ ਗੁਰੂ ਕੀ ਸੰਗਤ ਵਿੱਚ ਆ ਕੇ ਵੀ ਸੰਸਾਰ ਦੀ ਬਿਰਤੀ ਦੇ ਹੀ ਧਾਰਨੀ ਬਣੇ ਰਹਿੰਦੇ ਨੇ, ਇੱਥੇ ਆ ਕੇ ਵੀ ਹੰਸ ਨਹੀਂ ਬਣਦੇ। ਚੁਣਨੇ ਤਾਂ ਇਹਦੇ ਸਰੋਵਰ ਵਿੱਚੋਂ ਆ ਕੇ ਹੀਰੇ ਰਤਨ ਸਨ, ਗੁਰ ਸਾਗਰ ਰਤਨੀ ਪਰ ਭੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ, ਸਾਗਰ ਮੈਂ ਹੰਸ ਪਰਾਨ ਪਤ ਪਾਵੈ। ਪਰ ਬਿਰਤੀ ਕਿਹੋ ਜੀ ਆ, ਕਿਆ ਬੱਗ ਬੱਪੜਾ ਛੱਪੜੀ ਨਹਾਏ, ਕੀਚੜ ਡੂਬੈ ਮੈਲ ਨਾ ਜਾਏ। ਕਹਿੰਦੇ ਹਾਲਤ ਇੱਥੇ ਆ ਕੇ ਵੀ ਬਗਲੇ ਵਰਗੀ ਬਣੀ ਰਹਿੰਦੀ ਹੈ, ਅੱਖਾਂ ਵੀ ਮੀਟਦਾ, ਮਾਲਾ ਵੀ ਫੇਰਦਾ, ਰਸਨਾ ਨਾਲ ਨਾਮ ਵੀ ਜਪਦਾ, ਪਰ ਧਿਆਨ ਸੰਸਾਰੀ ਬਿਰਤੀ ਵਾਲਾ। ਤਾਂ ਹੀ ਦਸ਼ਮੇਸ਼ ਪਿਤਾ ਜੀ ਨੇ ਨਿਰਣਾ ਦਿੱਤਾ, ਕਹਾਂ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹੋ, ਬੱਕ ਧਿਆਨ ਲਗਾਇਓ। ਬਗਲੇ ਵਰਗਾ ਧਿਆਨ ਨਹੀਂ ਲਾਉਣਾ, ਬਗਲੇ ਵਰਗੀ ਬਿਰਤੀ ਨਹੀਂ ਬਣਾਉਣੀ ਵੀ ਦੂਜਿਆਂ ਨੂੰ ਦੱਸਣ ਵਾਸਤੇ ਅੱਖਾਂ ਵੀ ਮੀਟੀਆਂ ਹੋਣ, ਚਿੱਟੇ ਰੰਗ ਦਾ ਪਹਿਰਾਵਾ ਵੀ ਪਹਿਨਿਆ ਹੋਵੇ, ਪਰ ਧਿਆਨ ਪਰਮਾਤਮਾ ਜਾਂ ਗੁਰਬਾਣੀ ਵਿੱਚ ਜੁੜਨ ਦੀ ਬਜਾਏ ਕੇਵਲ ਦੁਨਿਆਵੀ ਪਦਾਰਥਾਂ ਵਿੱਚ ਹੀ ਜੁੜਿਆ ਰਹੇ। ਤਾਂ ਹੀ ਮੇਰੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸੱਜਣ ਠੱਗ ਨੂੰ ਸੰਬੋਧਨ ਹੋ ਕੇ ਕਿਹਾ ਸੀ, ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ, ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਕਹੀਨ। ਕਹਿਣ ਲੱਗੇ ਕੇਵਲ ਚਿੱਟਾ ਪਹਿਰਾਵਾ ਪਾ ਕੇ ਕੋਈ ਅੰਦਰੋਂ ਚਿੱਟਾ ਨਹੀਂ ਹੋ ਸਕਦਾ, ਕਿਉਂਕਿ ਕਈ ਵਾਰ ਜਿਹੜਾ ਬਗਲਾ ਹੈ ਉਹ ਹੰਸ ਨਾਲੋਂ ਵੀ ਜ਼ਿਆਦਾ ਚਿੱਟਾ, ਪਰ ਬਿਰਤੀ ਜਿਹੜੀ ਹੈ ਉਹਦੀ ਹੰਸ ਵਰਗੀ ਨਹੀਂ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜਦੋਂ ਗੁਰਸਿੱਖ ਦੀ ਉਦਾਹਰਣ ਦਿੱਤੀ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਦ੍ਰਿਸ਼ਟਾਂਤ ਹੀ ਇਹ ਦਿੱਤਾ ਕਿ ਜੈਸੇ ਤੋਂ ਮਰਾਲ ਮਾਲ ਮਿਲ ਬੈਠਤ ਹੈ ਮਾਨ ਸਰ, ਜਿਵੇਂ ਹੰਸਾਂ ਦੀਆਂ ਡਾਰਾਂ ਆਣ ਕੇ ਮਾਨ ਸਰੋਵਰ ਤੇ ਬੈਠਦੀਆਂ ਨੇ। ਕਹਿਣ ਲੱਗੇ ਉਹ ਕਰਦੀਆਂ ਕੀ ਨੇ, ਜੈਸੇ ਤੋਂ ਮਰਾਲ ਮਾਲ ਮਿਲ ਬੈਠਤ ਹੈ ਮਾਨ ਸਰ, ਮੁਕਤਾ ਅਮੋਲ ਖਾਏ ਖਾਏ ਬਿਗ ਸਾਤ ਹੈ। ਉਹ ਮਾਨ ਸਰੋਵਰ ਵਿੱਚੋਂ ਅਮੋਲਕ ਮੋਤੀ ਹੀਰੇ ਚੁਣ ਚੁਣ ਕੇ ਅੰਦਰੋਂ ਤ੍ਰਿਪਤ ਹੁੰਦੇ ਨੇ। ਦੂਸਰੀ ਉਦਾਹਰਣ ਦਿੱਤੀ, ਕਹਿਣ ਲੱਗੇ ਜੈਸੇ ਤੋਂ ਸੁਜਨ ਮਿਲ ਬੈਠਤ ਹੈ ਪਾਕ ਸਾਲ, ਅਨਕ ਪ੍ਰਕਾਰ ਬਿੰਜਨਾਦ ਰਸ ਖਾਤ ਹੈ। ਜਿਵੇਂ ਸਿਆਣੇ ਦਾਨੇ ਮਨੁੱਖ ਜਿੰਨਾ ਮਰਜ਼ੀ ਕਾਰ ਵਿਹਾਰ ਕਰਨ, ਜਿੰਨੀ ਮਰਜ਼ੀ ਦੌੜ ਭੱਜ ਹੋਵੇ ਉਹਨਾਂ ਦੀ ਜ਼ਿੰਦਗੀ ਵਿੱਚ, ਪਰ ਜਦੋਂ ਕਿਤੇ ਭੁੱਖ ਲੱਗਦੀ ਹੈ ਉਹ ਪ੍ਰਸ਼ਾਦਾ ਛਕਣ ਲਈ ਆ ਕੇ ਹੱਥ ਪੈਰ ਧੋ ਕੇ ਬੜੇ ਟਕਾ ਨਾਲ ਬੈਠਦੇ ਨੇ। ਤੇ ਸੱਚ ਇਹ ਹੈ ਕਿ ਜਿਹਦੇ ਕੋਲ 24 ਘੰਟਿਆਂ ਵਿੱਚ ਪ੍ਰਸ਼ਾਦਾ ਛਕਣ ਜਿੰਨਾ ਵੀ ਸਮਾਂ ਨਹੀਂ ਹੈ, ਇੰਨਾ ਵੀ ਟਕਾ ਨਹੀਂ ਹੈ। ਤੇ ਸਾਹਿਬ ਕਹਿੰਦੇ ਫਿਰ ਉਸ ਕਾਰ ਵਿਹਾਰ ਦਾ ਫਾਇਦਾ ਹੀ ਕੀ ਹੈ। ਕਈ ਕਹਿੰਦੇ ਨੇ ਜੀ ਸਾਡੀ ਲਾਈਫ ਬੜੀ ਬਿਜੀ ਹੈ, ਸਾਡੇ ਕੋਲ ਤੇ ਪ੍ਰਸ਼ਾਦਾ ਛਕਣ ਦਾ ਵੀ ਟਾਈਮ ਨਹੀਂ, ਸਾਡੇ ਕੋਲ ਮਾਂ ਬਾਪ ਜਾਂ ਬੱਚਿਆਂ ਨੂੰ ਵੀ ਕੋਈ ਆਪਾਂ ਉਹਨਾਂ ਨੂੰ ਦੁੱਖ ਸੁੱਖ ਸਾਂਝਾ ਕਰ ਸਕੀਏ, ਇੰਨਾ ਵੀ ਸਮਾਂ ਨਹੀਂ। ਤੇ ਭਲਿਆ ਫਿਰ ਤੇਰੇ ਕਾਰੋਬਾਰ ਦਾ ਫਾਇਦਾ ਹੀ ਕੀ ਹੈ, ਵੀ ਇੱਕ ਪਾਸੇ ਤੋਂ ਤਾਂ ਤੂੰ ਅੱਗੇ ਨਿਕਲ ਗਿਆ ਤੇ ਦੂਜਾ ਪਾਸਾ ਬਿਲਕੁਲ ਤੇਰਾ ਮਨਫੀ ਹੋ ਗਿਆ। ਕਾਰ ਵਿਹਾਰ ਵੀ ਕਰ, ਦੌੜ ਭੱਜ ਵੀ ਕਰ, ਪਰ ਟਿਕਾ ਵੀ ਰੱਖ ਆਪਣੀ ਜ਼ਿੰਦਗੀ ਦੇ ਵਿੱਚ ਇੰਨਾ ਕੁ ਸਮਾਂ ਜਿੰਨਾ ਕੁ ਸਮਾਂ ਤੂੰ ਪ੍ਰਸ਼ਾਦਾ ਛਕਣ ਲੱਗਾ ਤੇ ਟਿਕ ਕੇ ਬੈਠਦਾ ਹੈ ਨਾ। ਤੇ ਜਿਹੜਾ ਟਿਕ ਕੇ ਬੈਠ ਕੇ ਪ੍ਰਸ਼ਾਦਾ ਛਕੇ ਲੋਕੀ ਕਹਿੰਦੇ ਨੇ ਦਾਨਾ ਹੈ। ਤੇ ਭਾਈ ਸਾਹਿਬ ਨੇ ਸ਼ਬਦ ਵਰਤੇ, ਜੈਸੇ ਤੋਂ ਸੁਜਨ ਮਿਲ ਬੈਠਤ ਹੈ ਪਾਕ ਸਾਲ, ਅਨਕ ਪ੍ਰਕਾਰ ਬਿੰਜਨਾਦ ਰਸ ਖਾਤ ਹੈ। ਤੀਸਰੀ ਉਦਾਹਰਨ ਪੰਛੀਆਂ ਦੀ ਦਿੱਤੀ, ਕਹਿਣ ਲੱਗੇ ਅਨੇਕਾਂ ਪੰਛੀ ਦਰਖਤ ਤੇ ਬੈਠਦੇ ਨੇ, ਮਿੱਠੇ ਮਿੱਠੇ ਫਲ ਵੀ ਖਾਂਦੇ ਨੇ ਤੇ ਮਧੁਰ ਆਵਾਜ਼ ਦੇ ਵਿੱਚ ਬੋਲ ਵੀ ਬੜੇ ਮਿੱਠੇ ਬੋਲਦੇ ਨੇ। ਉਹਨਾਂ ਨੇ ਦ੍ਰਿਸ਼ਟਾਂਤ ਦਿੱਤਾ, ਜੈਸੇ ਤੋਂ ਅਨੇਕ ਪੰਛੀ ਮਿਲ ਬੈਠਤ ਹੈ। ਉਹਨਾਂ ਨੇ ਦਰਖਤ ਦੀ ਉਦਾਹਰਨ ਦਿੱਤੀ, ਕਹਿਣ ਲੱਗੇ ਖਾਏ ਫਲ ਮਧੁਰ ਬਚਨ ਕੈ ਸੁਹਾਤ ਹੈ। ਇਹ ਤਿੰਨੇ ਦ੍ਰਿਸ਼ਟਾਂਤ ਦੇ ਕੇ ਫਿਰ ਗੁਰਸਿੱਖ ਵੱਲ ਆਉਂਦੇ ਨੇ ਕਿ ਤੈਸੇ ਗੁਰਸਿੱਖ ਮਿਲ ਬੈਠਤ ਹੈ ਧਰਮਸ਼ਾਲ, ਸਹਿਜ ਸ਼ਬਦ ਰਸ ਅੰਮ੍ਰਿਤ ਅਗਾਤ ਹੈ। ਗੁਰੂ ਕੇ ਸਿੱਖ ਵੀ ਧਰਮਸ਼ਾਲਾ ਰੂਪੀ ਸਤ ਸੰਗਤ ਰੂਪੀ ਮਾਨ ਸਰੋਵਰ ਤੇ ਆ ਕੇ ਬੈਠਦੇ ਨੇ ਤੇ ਹੰਸ ਬਿਰਤੀ ਦੇ ਧਾਰਨੀ ਬਣ ਕੇ ਇੱਥੇ ਆ ਕੇ परमात्मा दे नाम रूपी मोती, परमात्मा दे शब्द रूपी हीरे, परमात्मा दे अमोलक गुणा रूपी लाला नाल ओ जुड़दे ने, क्योंकि गुर का शब्द रतन है हीरे जित जड़ाओ। मैं कहना जेडे दुनियावी बिरती दे भी धारनी ने ना, जिन्हां दी सुरत सोने चांदी विच ही जुड़ी हुई है, साहब कहिंदे तू गुरु दे शब्द नाल जुड़ जा, आ दुनिया दे गहने पता नहीं किहड़े वेले किसी ने चोरी कर लैने ने, जदों तेरा अंत आउणा है तेरे शरीर तो उतार ले जाने ने जां इत्थे ही सड़ जाने ने, अगे नहीं जाने, पर नानक अंतवार नाम गहना जिहड़ा परमेश्वर दा नाम है वह तो एक ऐसा गहना है जिहड़ा सदा साडे नाल निभदा है। मन मोती जे गहना होवे पाउण होवे सूत धारी, खिमा शिंगार कामण तन पारे रावे लाल प्यारी। कहिंदे फिर इस तरह जीव आत्मा परमात्मा नाल एक मिक हो जांदी है। जिहड़ा परमेश्वर दा नाम है गुरु दा शब्द है, गुर का शब्द रतन है हीरे जित जड़ाओ। कहिंदे वेखो ये गुरु दा शब्द कीमती रतन है, ते इहदे विच मानो सोहणे रब्बी गुणा दे हीरे जड़े होए ने। आओ इन्हां हीरियां दे नाल, इन्हां रतनां दे नाल जुड़ो। सचमुच मनुख दा जीवन उस वेले अमोलक बन जांदा है जदों ये प्यो दादे दे गुरबाणी रूपी खजाने नाल जुड़ जांदा है। रतना रतन पदार्थ बहु सागर भरिया राम, बाणी गुरबाणी लागै तिन हथ चढ़िया राम। तां भगत कबीर जी ने निर्णा दिता किन ही बनजिया कांसी तांबा किन ही लौंग सुपारी। कहिंदे है तां असी सारे रब दे जीव, पर कोई कहे दा वपार करन वाला है, किसे ने तांबे दा वपार कीता, किसे ने लौंग ते किसे ने इलायचियां दा, किसे ने दुनियावी पदार्थां दा ही वपार कीता। उन्हां दे बचन किन ही बनजिया कांशी तांबा किन ही लौंग सुपारी, संतो बनजिया नाम गोबिंद का ऐसी खेप हमारी, हर के नाम के व्यापारी, हीरा हाथ चढ़िया नरबोलक छूट गई संसारी। अज जिस हीरे का जिक्र है भगत कबीर साहब ने उस हीरे का वणज किया, ते कहिंदे जिस दिन वह हीरा हाथ लग गया ते छूट गई संसारी, फिर संसारी बिरती तो खत्म हो जाती जीवन विचों, फिर दुनिया के पदार्थां की दौड़ भज, इहदे तो बच के बंदा टिका विच आ के अपनी सुरत नूं प्रभु दे विच जोड़ के रखदा है। इस करके भाई गुरदास जी ने सारियां उदाहरणां दे के समझाया, कहण लगे कि मनुख सचमुच हंस बन सकदा है, ते हंस दी बिरती जिहड़ी है वह कदे डड्डियां मछियां वाली नहीं, वह बिरती जिहड़ी है वह हीरे ते मोती चुणदी है। ते जिस दिन गुरु का सिख गुरु की बाणी दे खजाने नाल जुड़दा है ना, हम तनवंत भागट सच नाए, हर गुण गावै सहज सुभाए, प्यू दादे का खोल डिठा खजाना, ता मेरा मन भया नदाना, रतन लाल जांका कशु न मोल, भरे भंडार अकूट अतोल, खावै खर्चै रल मिल भाई, टोट न आवै वाधो जाई, कहो नानक जिस मस्तक लेख लखाए, सो एत खजाने लया रलाए। जिस दिन धन गुरु अर्जन देव साहब मानसर दी गल समझाउण वास्ते गुरसिखां नूं भाई गुरदास जी नूं लिखारी लाउंदे ने, ते रामसर साहब दे स्थान ते बैठ के श्री गुरु ग्रंथ साहब जी दी संपादना करवाउंदे ने, ते भाई गुरदास जी नूं एक हुक्म करदे ने, भाई गुरदास गुरु की बाणी कीमती रतन है, कीमती हीरे ने, कीमती लाल ने। मैं पहला भी अर्ज कीती कि जो उत्तम है उन्नू हीरा किया गया, 84 लाख जूना विच्चों मनुखा जन्म दुर्लभ है, इसनू तां हीरा किया है। रैन गवाई सोए कै दिवस गवाया खाए, हीरे जैसा जन्म है कौडी बदले जाए। परमात्मा नू हीरा किया गया है, भाई रे हर हीरा गुर माहे, हरी रूपी हीरा मानो गुरु विच टिकिया होया, गुरु दे राही उस हरी रूपी हीरे दी सानू परख होनी है, उहदी असीं प्राप्ति कर सकदे हां। हुण गरीब नवाज जी ने कृपा कीती समझाया कि रामसर साहब दे स्थान ते भाई गुरदास जी साची मेलो काची पेलो, ਗੁਰੂ ਕੀ ਬਾਣੀ ਕੀਮਤੀ ਰਤਨ ਨੇ, ਲਾਲ ਨੇ, ਹੀਰੇ ਨੇ। ਜਿਵੇਂ ਹੀਰਿਆਂ ਵਿੱਚ, ਕੀਮਤੀ ਰਤਨਾਂ ਵਿੱਚ ਕਦੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਕਿ ਕੋਈ ਠੀਕਰੀਆਂ ਜਾਂ ਗੀਟੀਆਂ ਦੀ ਮਿਲਾਵਟ ਕਰੇ, ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੀਮਤੀ ਹੀਰੇ ਨੇ, ਪਰ ਮੀਣੇ ਰਲਾ ਪਾਉਣ ਲੱਗੇ ਨੇ ਇਹਦੇ ਵਿੱਚ ਠੀਕਰੀਆਂ ਤੇ ਗੀਟੀਆਂ ਰੂਪੀ ਆਪਣੀਆਂ ਜਿਹੜੀਆਂ ਉਹਨਾਂ ਦੀਆਂ ਕੱਚੀਆਂ ਨੇ। ਕਹਿਣ ਲੱਗੇ ਉਹਨਾਂ ਨੂੰ ਤੁਸੀਂ ਵੱਖ ਕਰੋ ਤੇ ਸੱਚੀ ਬਾਣੀ ਦਾ ਇੱਕ ਜਗ੍ਹਾ ਤੇ ਸੰਗ੍ਰਹਿ ਕਰੋ। ਉੱਥੇ ਜ਼ਿਕਰ ਆਇਆ ਕਿ ਮਿਹਰਵਾਨ ਪੁੱਤ ਪਿਰਥੀਏ ਦਾ ਕਵੀਸ਼ਰੀ ਕਰੇ, ਹਿੰਦਵੀ ਸੈਸਕ੍ਰਿਤੀ ਨਾਲੇ ਗੁਰਮੁਖੀ ਪੜੇ, ਤਿੰਨ ਤੀ ਬਾਣੀ ਬਹੁਤ ਬਣਾਈ, ਅੰਤ ਭੋਗ ਨਾਨਕ ਤੇ ਪਾਈ, ਬਚਨ ਕੀਤਾ ਭਾਈ ਗੁਰਦਾਸ, ਗੁਰੂ ਕੀ ਬਾਣੀ ਜੁਦਾ ਕਰੀਏ, ਮੀਣੇ ਪਾਣ ਲੱਗੇ ਨੀ ਰਲਾ, ਸੋ ਨਿਆਰੀ ਕਰ ਧਰੀਏ। ਕਹਿਣ ਲੱਗੇ ਮੀਣੇ ਇਹਨਾਂ ਹੀਰੇ ਰਤਨ ਜਵਾਹਰਾਤ ਖਜ਼ਾਨੇ ਦੇ ਵਿੱਚ ਠੀਕਰੀਆਂ ਦਾ ਰਲਾ ਪਾਉਣ ਲੱਗੇ ਨੇ। ਇਸ ਸੱਚੀ ਬਾਣੀ ਦੇ ਵਿੱਚ ਆਪਣੇ ਕੱਚੇ ਬੋਲੋ ਮਾਨੋ ਰਲਗੜ ਕਰਨ ਵਾਸਤੇ ਯਤਨ ਕਰ ਰਹੇ ਨੇ ਭਾਈ ਗੁਰਦਾਸ। ਸੱਚੀ ਬਾਣੀ ਵੱਖਰੀ ਤੇ ਜਿਹੜੇ ਕੱਚੇ ਪਿੱਲੇ ਬੋਲ ਨੇ ਉਹ ਵੱਖਰੇ ਕਰ ਦਿਓ। ਗੁਰੂ ਅਰਜਨ ਦੇਵ ਜੀ ਲਿਖਾਉਂਦੇ ਤੇ ਭਾਈ ਗੁਰਦਾਸ ਜੀ ਲਿਖਦੇ, ਜਦੋਂ ਕਿਤੇ ਵਿਸ਼ਰਾਮ ਕਰਨ ਦਾ ਸਮਾਂ ਮਿਲਦਾ ਨਾ ਤੇ ਕੁਝ ਚੋਣਵੇਂ ਗੁਰਸਿੱਖ ਭਾਈ ਗੁਰਦਾਸ ਜੀ ਕੋਲ ਚਲੇ ਜਾਂਦੇ, ਕਹਿਣ ਲੱਗੇ ਵੀ ਤੁਹਾਨੂੰ ਕਿੱਦਾਂ ਪਤਾ ਲੱਗਦਾ, ਕਿਉਂਕਿ ਜਿਹੜੀ ਗੁਰੂ ਦੀ ਬਾਣੀ ਹੈ ਉਹਦੇ ਪਿੱਛੇ ਵੀ ਨਾਨਕ ਸ਼ਬਦ ਆਉਂਦਾ ਤੇ ਜਿਹੜੇ ਮੀਣਿਆਂ ਨੇ ਕੱਚੇ ਬੋਲ ਉਚਾਰਨ ਕੀਤੇ ਨੇ, ਅਖੀਰ ਤੇ ਪੰਗਤੀ ਦੀ ਸਮਾਪਤੀ ਕਰਨ ਲੱਗਿਆ ਨਾਨਕ ਸ਼ਬਦ ਤਾਂ ਉਹ ਵੀ ਵਰਤ ਰਹੇ ਨੇ। ਭਾਈ ਗੁਰਦਾਸ ਜੀ ਕਹਿਣ ਲੱਗੇ, ਗੁਰਸਿੱਖੋ, ਜਿਵੇਂ ਇੱਕ ਵਜ਼ੀਰ ਰੋਜ਼ ਰਾਜੇ ਕੋਲ ਰਹਿੰਦਾ ਹੋਵੇ ਤੇ ਇੱਕ ਦਿਨ ਕੋਈ ਵਫਦ ਰਾਜੇ ਨੂੰ ਮਿਲਣ ਆਵੇ ਤੇ ਉਹ ਰਾਜੇ ਨਾਲ ਇਕੱਲਾ ਬੈਠ ਕੇ ਮੀਟਿੰਗ ਕਰਨਾ ਚਾਹਵੇ ਤੇ ਵਜ਼ੀਰ ਬੈਠਾ ਹੋਵੇ ਬਾਹਰ, ਅੰਦਰ ਦੀ ਗੱਲਬਾਤ ਉੱਚੀ ਉੱਚੀ ਬਾਹਰ ਸੁਣ ਰਹੀ ਹੋਵੇ ਤੇ ਜੇ ਕੋਈ ਪੁੱਛੇ ਵੀ ਰਾਜਾ ਵੀ ਬੋਲ ਰਿਹਾ ਤੇ ਬਾਹਰੋਂ ਜਿਹੜਾ ਵਫਦ ਆਇਆ ਉਹ ਵੀ ਬੋਲ ਰਹੇ ਨੇ ਵਾਰੀ ਵਾਰੀ, ਵਜ਼ੀਰ ਤੂੰ ਇਹ ਗੱਲ ਦੱਸ ਵੀ ਇਹਦੇ ਵਿੱਚੋਂ ਤੇਰੇ ਰਾਜੇ ਦੇ ਬੋਲ ਕਿਹੜੇ ਨੇ ਤੇ ਦੂਜਿਆਂ ਦੇ ਬੋਲ ਕਿਹੜੇ ਨੇ। ਕਹਿਣ ਲੱਗੇ, ਜੇ ਤੇ ਉਹ ਪਹਿਚਾਨ ਕਰਕੇ ਦੱਸ ਦੇਵੇ ਵੀ ਆਹ ਰਾਜੇ ਦੇ ਬੋਲ ਨੇ ਤੇ ਆਹ ਜਿਹੜੇ ਰਾਜੇ ਨੂੰ ਮਿਲਣ ਆਏ ਨੇ ਉਹਨਾਂ ਦੇ ਬੋਲ ਨੇ, ਫਿਰ ਤੇ ਉਹ ਰਾਜੇ ਦਾ ਵਜ਼ੀਰ ਹੈ ਨਹੀਂ ਤੇ ਉਹਨੂੰ ਵਜ਼ੀਰ ਖਵਾਉਣ ਦਾ ਹੱਕ ਹੀ ਕੋਈ ਨਹੀਂ। ਇਹ ਸੱਚ ਜੇ ਕਿ ਜੇ ਸਾਨੂੰ ਅੱਜ ਤੱਕ ਨਿਰਣਾ ਹੀ ਨਹੀਂ ਹੋਇਆ ਕਿ ਆਪਾਂ ਸਮਝੀ ਜਾਂਦੇ ਹਾਂ ਕਿ ਗੁਰੂ ਕੀ ਬਾਣੀ ਸਾਡੀ ਜੀਵਨ ਜਾਚ ਹੈ, ਸਾਡੀ ਜ਼ਿੰਦਗੀ ਦਾ ਆਧਾਰ ਹੈ, ਪਰ ਸਾਨੂੰ ਕੋਈ ਕੱਚੇ ਪਿੱਲੇ ਬੋਲ ਵੀ ਸੁਣਾ ਜੇ ਤੇ ਅਸੀਂ ਉਹਨਾਂ ਦੇ ਮਗਰ ਵੀ ਤੁਰ ਪਈਏ, ਇਹ ਹੰਸ ਬਿਰਤੀ ਨਹੀਂ ਹੈ, ਇਹ ਸੱਚਮੁੱਚ ਬਗਲਾ ਬਿਰਤੀ ਹੈ। ਭਾਈ ਗੁਰਦਾਸ ਜੀ ਨੇ ਉਦਾਹਰਨ ਦਿੱਤੀ, ਕਹਿਣ ਲੱਗੇ, ਜੈਸੇ ਅਨਚੁਰ ਨਰਪਤ ਕੀ ਪਛਾਨੇ ਭਾਖਾ, ਬੋਲਤ ਬਚਨ ਖਿੰਨ ਬੂਝੈ ਬਿਨ ਦੇਖੀ। ਕਹਿੰਦੇ ਜੈਸੇ ਜੌਹਰੀ ਪਰਖ ਜਾਣਤ ਹੈ ਰਤਨ ਕੀ, ਪੇਖਤ ਹੀ ਕਹੈ ਖਰੋ ਖੋਟੋ ਰੂਪ ਰੇਖੀ। ਉਹ ਜੌਹਰੀ ਕਾਹਦਾ ਜਿਹੜਾ ਪੱਥਰ ਤੇ ਹੀਰੇ ਦੀ ਪਰਖ ਹੀ ਨਾ ਕਰ ਸਕੇ, ਜਿਹਦੇ ਵਾਸਤੇ ਪੱਥਰ ਤੇ ਹੀਰਾ ਇੱਕੋ ਜਿਹੇ ਹੋਣ। ਜੇ ਅੱਜ ਸਾਡੇ ਵਾਸਤੇ ਕੱਚੀ ਬਾਣੀ ਤੇ ਸੱਚੀ ਬਾਣੀ ਇੱਕੋ ਜੀ ਹੈ ਤੇ ਫਿਰ ਆਪਾਂ ਕਾਹਦੇ ਜੌਹਰੀ ਹਾਂ, ਕਾਹਦੇ ਆਪਾਂ ਹੰਸ ਹਾਂ। ਭਾਈ ਗੁਰਦਾਸ ਜੀ ਕਹਿਣ ਲੱਗੇ, ਨਹੀਂ ਵੇਖੋ, ਦੁਨਿਆਵੀ ਤੌਰ ਤੇ ਇਹ ਉਦਾਹਰਨਾਂ ਨੇ ਕਿ ਜੈਸੇ ਅਨਚੁਰ ਨਰਪਤ ਕੀ ਪਛਾਨੇ ਭਾਖਾ, ਬੋਲਤ ਬਚਨ ਬਿਨ ਬੂਝੇ ਬਿਨ ਦੇਖ ਹੀ। ਕਹਿਣ ਲੱਗੇ, ਜੈਸੇ ਜੌਹਰੀ ਪਰਖ ਜਾਣਤ ਹੈ ਰਤਨ ਕੀ, ਪੇਖਤ ਹੀ ਕਹੈ ਖਰੋ ਖੋਟੋ ਰੂਪ ਰੇਖ ਹੀ। ਤੇ ਅਗਲਾ ਬਚਨ ਕਿਹਾ, ਕਹਿਣ ਲੱਗੇ, ਤੁਸੀਂ ਦੁੱਧ ਤੇ ਪਾਣੀ ਨੂੰ ਇੱਕ ਜਗ੍ਹਾ ਮਿਲਾ ਕੇ ਰੱਖ ਦਿਓ ਤੇ ਹੰਸ ਨੂੰ ਕਹੋ ਵੀ ਨਿਰਣਾ ਕਰਨਾ, ਉਹਦੀ ਚੁੰਝ ਵਿੱਚ ਖਠਾਸ ਹੈ, ਜਦੋਂ ਉਹ ਆਪਣੀ ਚੁੰਝ ਵਿੱਚ ਪਾਵੇਗਾ ਪਾਣੀ ਵੱਖਰਾ ਕਰ ਦਿੰਦਾ, ਦੁੱਧ ਵੱਖਰਾ ਕਰ ਦਿੰਦਾ। ਜੈਸੇ ਖੀਰ ਨੀਰ ਕੋ ਨਬੇਰੋ ਕਰ ਜਾਣੈ ਹੰਸ, ਜਿਹੜੇ ਰਹਾਓ ਦੇ ਪਦ ਵਿੱਚ ਸਤਿਗੁਰੂ ਜੀ ਨੇ ਇਸ਼ਾਰਾ ਕੀਤਾ ਨਾ ਕਿ ਹੰਸ ਹੋਏ ਹੀਰਾ ਲੇ ਪਛਾਨੀ, ਹੰਸ ਬਣਨਾ ਹੈ। ਜੈਸੇ ਖੀਰ ਨੀਰ ਕੋ ਨਬੇਰੋ ਕਰ ਜਾਣੈ ਹੰਸ, ਰਾਖੀਐ ਮਲਾਏ ਭਿੰਨ ਭਿੰਨ ਕੈ ਸਰੇਖ ਹੀ। ਤੇ ਤਿੰਨੇ ਉਦਾਹਰਨਾਂ ਦੇ ਕੇ ਅਗਲੀ ਗੱਲ ਭਾਈ ਸਾਹਿਬ ਕਹਿੰਦੇ ਨੇ, ਤੈਸੇ ਗੁਰ ਸ਼ਬਦ ਸੁਨਤ ਪਹਿਚਾਨੇ ਸਿੱਖ, ਆਨ ਬਾਣੀ ਕਿਰਤਮੀ ਨਾ ਗਣਤ ਹਵੈ ਲੇਖ ਹੀ। ਗੁਰੂ ਕਾ ਸਿੱਖ ਵੀ ਹੰਸ ਤਾਂ ਹੈ ਜੇ ਇਹਨੂੰ ਪਤਾ ਲੱਗੇ ਵੀ ਆਹ ਕਿਰਤਮ ਬਾਣੀ ਹੈ ਤੇ ਆਹ ਮੇਰੇ ਗੁਰੂ ਕੀ ਬਾਣੀ ਹੈ, ਆਹ ਕੱਚੀ ਬਾਣੀ ਹੈ, ਆਹ ਸੱਚੀ ਬਾਣੀ ਹੈ, ਜਦੋਂ ਗੁਰੂ ਕਾ ਸਿੱਖ ਗੁਰੂ ਦੇ ਸ਼ਬਦ ਨੂੰ ਸੁਣਦਿਆਂ ਹੀ ਪਹਿਚਾਣ ਲਵੇ ਕਿ ਇਸ ਸ਼ਬਦ ਵਿੱਚੋਂ ਜਿਹੜੀ ਸਿੱਖਿਆ ਮਿਲਦੀ ਹੈ ਇਹ ਮੇਰੇ ਗੁਰੂ ਦੀ ਹੈ, ਤੇ ਜਿਹੜੇ ਕੱਚੇ ਪਿੱਛੇ ਬੋਲ ਹੋਣਗੇ ਉਹਨਾਂ ਵਿੱਚੋਂ ਗੁਰੂ ਦੀ ਸਿੱਖਿਆ ਜਿਹੜੀ ਹੈ ਉਹ ਸਾਨੂੰ ਪ੍ਰਾਪਤ ਨਹੀਂ ਹੋ ਸਕਦੀ। ਇਸ ਕਰਕੇ ਗੁਰਸਿੱਖ ਨਿਰਣਾ ਕਰ ਲੈਂਦਾ ਹੰਸ ਬਿਰਤੀ ਦਾ ਧਾਰਨੀ ਬਣ ਕੇ, ਉਹਦੇ ਜੀਵਨ ਵਿੱਚ ਪੱਖ ਅਪੱਖ ਸਾਰ ਅਸਾਰ ਇਹਦਾ ਨਿਰਣਾ ਹੋ ਜਾਂਦਾ। ਉਹ ਸਮਝ ਲੈਂਦਾ ਵੀ ਚੰਗਾ ਕੀ ਹੈ, ਮਾੜਾ ਕੀ ਹੈ, ਅੰਮ੍ਰਿਤ ਕੀ ਹੈ, ਜ਼ਹਿਰ ਕੀ ਹੈ, ਗੁਣ ਕੀ ਹੈ, ਔਗਣ ਕੀ ਹੈ। ਜਦੋਂ ਇਹ ਨਿਰਣਾ ਕਰਨਾ ਆ ਜਾਵੇ ਤੇ ਸੱਚਮੁੱਚ ਮਨੁੱਖ ਦਾ ਜੀਵ ਆਤਮਾ ਹੰਸ ਵੀ ਬਣ ਜਾਂਦਾ ਤੇ ਇਹ ਹੀਰਾ ਬਣ ਕੇ ਆਪਣੇ ਆਪ ਨੂੰ ਪਰਮਾਤਮਾ ਰੂਪੀ ਹੀਰੇ ਨਾਲ ਵੀ ਜੋੜ ਲੈਂਦਾ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਭਗਤ ਕਬੀਰ ਸਾਹਿਬ ਜੀ ਦੇ ਇਹਨਾਂ ਅੰਮ੍ਰਿਤਮਈ ਬਚਨਾਂ ਦੀ ਵਿਚਾਰ ਨਾਲ ਸਾਰੇ ਜੁੜਨਾ ਕਰੀਏ।
ਸਤਨਾਮ ਵਾਹਿਗੁਰੂ ਸਾਹਿਬ ਜੀ, ਆਸਾ ਸ੍ਰੀ ਕਬੀਰ ਜੀਓ ਕੇ ਦੋ ਪਦੇ।
ਇਹ ਪਾਵਨ ਬਚਨ ਆਸਾ ਰਾਗ ਅੰਦਰ ਭਗਤ ਕਬੀਰ ਜੀ ਦੇ ਉਚਾਰਨ ਕੀਤੇ ਹੋਏ ਹਨ ਤੇ ਸ਼ਬਦ ਦੇ ਦੋ ਪਦੇ ਨੇ, ਜਿਵੇਂ ਤਿੰਨ ਪਦੇ, ਚਾਰ ਪਦੇ, ਅੱਠ ਪਦੇ ਵੀ ਆਉਂਦੇ ਨੇ, ਜਿਹਨੂੰ ਆਪਾਂ ਅਸ਼ਟਪਦੀ ਕਹਿੰਦੇ ਹਾਂ। ਜੇ ਤਿੰਨ ਪਦੇ ਹੋਵੇ ਤੇ ਪਦੇ, ਚੌ ਪਦੇ, ਇਸ ਤਰ੍ਹਾਂ ਸ਼ਬਦ ਦੇ ਦੋ ਪਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇਹ ਸੰਖੇਪ ਵਿੱਚ ਮੰਗਲ ਹੈ ਕਿ ਪਰਮਾਤਮਾ ਇੱਕ ਹੈ, ਉਹ ਸਰਬ ਵਿਆਪਕ ਹੈ, ਉਹਦੀ ਹੁਕਮ ਰੂਪੀ ਕਾਰ ਸਾਰੇ ਸੰਸਾਰ ਵਿੱਚ ਵਰਤ ਰਹੀ ਹੈ, ਹਰ ਜੀਉ ਕੀ ਹੈ ਸਭ ਸਿਰਕਾਰਾ। ਇਹ ਜਮ ਕਿਆ ਕਰੇ ਵਿਚਾਰਾ, ਹੁਕਮੀ ਬੰਦਾ ਹੁਕਮ ਕਮਾਵੈ, ਹੁਕਮੇ ਕੜ ਦਾ ਸਾਹਾ ਹੈ। ਇੱਕ ਉਹ ਓਅੰਕਾਰ ਸਤਿਗੁਰ ਪ੍ਰਸਾਦ, ਉਹ ਪ੍ਰਭੂ ਸਤ ਸਰੂਪ ਹੈ ਤੇ ਸੱਚੇ ਗੁਰੂ ਦੀ ਕਿਰਪਾ ਦੁਆਰਾ ਹੀ ਉਹਦੀ ਪ੍ਰਾਪਤੀ ਹੋ ਸਕਦੀ ਹੈ।
ਹੀਰਾ ਹੀਰਾ ਵੇਦ ਪਵਨ ਮਨ ਸਹਿਜੇ ਰਹੇ ਆਸਮਾਈ।
ਹੀਰਾ ਹੀਰਾ ਵੇਦ ਪਵਨ ਮਨ ਸਹਿਜੇ ਰਹਿਆ ਸਮਾਈ। ਪਹਿਲਾ ਜਿਹੜਾ ਹੀਰਾ ਤੇ ਦੂਸਰਾ ਹੀਰਾ, ਇਹਦੇ ਅਰਥ ਨੇ ਕਿ ਪਰਮਾਤਮਾ ਰੂਪੀ ਹੀਰੇ ਵਿੱਚ ਜੀਵ ਆਤਮਾ ਰੂਪੀ ਹੀਰਾ, ਹੀਰੇ ਨੂੰ ਹੀਰਾ ਵਿੰਨ ਕੇ ਤੇ ਫਿਰ ਉਹਦੇ ਵਿੱਚ ਆਪਣਾ ਆਪ ਉਹ ਪਰੋ ਲੈਂਦਾ, ਜੜ ਲੈਂਦਾ, ਭਾਵ ਪਰਮਾਤਮਾ ਵਿੱਚ ਆਤਮਾ ਫਿਰ ਜੁੜ ਜਾਂਦੀ ਹੈ। ਆਤਮਾ ਪਰਾਤਮਾ ਇੱਕੋ ਕਰੈ, ਕਹਿਣ ਲੱਗੇ ਅੰਤਰ ਕੀ ਦੁਬਦਾ ਅੰਤਰ ਮਰੈ। ਜਿੰਨੀ ਆਤਮ ਚੀਨਿਆ ਪਰਮਾਤਮ ਸੋਈ। ਇੱਕ ਪਰਮ ਆਤਮਾ ਜਿਹਨੂੰ ਆਪਾਂ ਪਰਮਾਤਮਾ ਕਹਿੰਦੇ ਹਾਂ, ਉਹ ਸਾਰੀਆਂ ਆਤਮਾਵਾਂ ਤੋਂ ਸ੍ਰੇਸ਼ਠ ਹੈ ਪਰਮ ਆਤਮਾ, ਤੇ ਸਾਡੀ ਆਤਮਾ ਜੀਵ ਆਤਮਾ ਨੇ ਉਸ ਪਰਮ ਆਤਮਾ ਵਿੱਚ ਲੀਨ ਹੋਣਾ। ਸਰੀਰ ਭਾਵੇਂ ਇਸਤਰੀ ਦਾ ਹੈ ਤੇ ਭਾਵੇਂ ਪੁਰਖ ਦਾ ਹੈ, ਜਿਹੜੀ ਆਤਮਾ ਹੈ ਨਾ ਉਹ ਪਰਮਾਤਮਾ ਦੀ ਅੰਸ਼ ਹੈ। ਜਿਵੇਂ ਪ੍ਰਭੂ ਬਾਰੇ ਕਿਹਾ ਕਿ ਨਾ ਨਰ ਹੈ ਨਾ ਨਾਰ ਹੈ, ਪ੍ਰਭੂ ਨਾ ਇਸਤਰੀ ਹੈ ਨਾ ਪੁਰਖ ਹੈ, ਇਸੇ ਤਰ੍ਹਾਂ ਸਰੀਰ ਇਸਤਰੀ ਤੇ ਪੁਰਖ ਦਾ ਹੋ ਸਕਦਾ, ਆਤਮਾ ਨੂੰ ਇਸਤਰੀ ਪੁਰਖ ਨਹੀਂ ਕਿਹਾ ਜਾ ਸਕਦਾ। ਸਰੀਰ ਬਾਲਪਨ ਵਿੱਚ ਹੋ ਸਕਦਾ, ਜਵਾਨੀ ਵਿੱਚ ਹੋ ਸਕਦਾ, ਬੁਢਾਪੇ ਵਿੱਚ ਹੋ ਸਕਦਾ, ਸਰੀਰ ਦੀ ਮੌਤ ਹੋ ਸਕਦੀ ਹੈ, ਪਰ ਆਤਮਾ ਨਾ ਉਹ ਬਾਲਾ ਨਾ ਉਹ ਬੁੱਢਾ। ਸਾਡੀ ਆਤਮਾ ਇਹ ਨਾ ਤਾਂ ਬਚਪਨ, ਨਾ ਜਵਾਨੀ, ਨਾ ਬੁਢਾਪਾ, ਨਾ ਮੌਤ। ਕਹੋ ਕਬੀਰ ਇਹ ਰਾਮ ਕੀ ਅੰਸ਼, ਜਸ ਕਾਗਦ ਪਰ ਮਿਟੈ ਨਾ ਮਨਸ। ਜਿਵੇਂ ਕਾਗਦ ਉੱਪਰ ਸਿਆਹੀ ਨਾਲ ਆਪਾਂ ਲਿਖ ਲੈਂਦੇ ਹਾਂ ਤੇ ਉਹ ਮਿਟਦਾ ਨਹੀਂ, ਇਹ ਆਤਮਾ ਪਰਮਾਤਮਾ ਦੀ ਅੰਸ਼ ਹੈ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ। ਇਹ ਜੀਵ ਆਤਮਾ ਭਾਵੇਂ ਇਸਤਰੀ ਵਿੱਚ ਤੇ ਭਾਵੇਂ ਪੁਰਸ਼ ਵਿੱਚ, ਭਾਵੇਂ ਰਾਜੇ ਵਿੱਚ, ਭਾਵੇਂ ਪਰਜਾ ਵਿੱਚ, ਭਾਵੇਂ ਅਮੀਰ ਵਿੱਚ ਤੇ ਭਾਵੇਂ ਗਰੀਬ ਵਿੱਚ, ਸਰੀਰ ਕਰਕੇ ਕੋਈ ਕਹਿ ਸਕਦਾ ਮੇਰੇ ਕੋਲ ਇੰਨਾ ਧਨ ਪਦਾਰਥ ਮੈਂ ਅਮੀਰ ਹਾਂ, ਸਰੀਰ ਕਰਕੇ ਕੋਈ ਕਹਿ ਸਕਦਾ ਮੈਂ ਰਾਜਾ ਹਾਂ, ਸਰੀਰ ਕਰਕੇ ਕੋਈ ਕਹਿ ਸਕਦਾ ਕਿ ਵੇਖੋ ਕੋਈ ਅਮੀਰ ਤੇ ਗਰੀਬ, ਕੋਈ ਰਾਜਾ ਤੇ ਕੋਈ ਪ੍ਰਜਾ, ਕੋਈ ਇਸਤਰੀ ਤੇ ਪੁਰਖ, ਪਰ ਜਿਹੜੀ ਆਤਮਾ ਹੈ, ਆਤਮਾ ਸਾਰਿਆਂ ਵਿੱਚ ਇੱਕੋ ਜੀ ਹੈ, ਪ੍ਰਕਾਸ਼ ਰੂਪ। ਅੱਜ ਸੰਸਾਰ ਵਿੱਚ ਮਹਿਲਾ ਦਿਵਸ ਮਨਾਇਆ ਜਾ ਰਿਹਾ, ਜਿਹਨੂੰ ਆਪਾਂ ਵੁਮਨ ਡੇ ਕਹਿੰਦੇ ਹਾਂ। ਇਸ ਦਿਨ ਇਹ ਚਰਚਾ ਚੱਲਦੀ ਹੈ ਕਿ ਜਗਤ ਵਿੱਚ ਇਸਤਰੀ ਦਾ ਸਮਾਨ ਪੁਰਖ ਵਾਂਗ ਹੋਣਾ ਚਾਹੀਦਾ ਹੈ, ਇਹਦੀ ਹਿਫਾਜ਼ਤ ਲਈ ਕਾਨੂੰਨ ਬਣਨੇ ਚਾਹੀਦੇ ਨੇ, ਇਹ ਸਭ ਕੁਝ ਠੀਕ ਹੈ। ਪਰ ਜੇ ਇੱਕ ਔਰਤ ਔਰਤ ਦਾ ਸਨਮਾਨ ਕਰਨਾ ਸਿੱਖ ਲਵੇ ਤੇ ਇਹਨੂੰ ਕਿਸੇ ਕਾਨੂੰਨ ਦੀ ਝਾਕ ਰੱਖਣ ਦੀ ਲੋੜ ਨਹੀਂ, ਕਿਸੇ ਸਮਾਜ ਕੋਲੋਂ ਸਨਮਾਨ ਲੈਣ ਦੀ ਲੋੜ ਨਹੀਂ। ਪਰ ਅੱਜ ਇਸਤਰੀ ਹੀ ਇਸਤਰੀ ਦੀ ਵਿਰੋਧਤਾ ਕਰ ਰਹੀ ਹੈ। ਜੇ ਘਰ ਵਿੱਚ ਕੰਨਿਆ ਜਨਮ ਲਵੇ ਤੇ ਉਹਨੂੰ ਭਰੂਣ ਹੱਤਿਆ ਵਿੱਚ ਸਭ ਤੋਂ ਪਹਿਲਾਂ ਮਾਰਨ ਦੀ ਯੋਜਨਾ ਇੱਕ ਦਾਦੀ ਵੱਲੋਂ ਇੱਕ ਭੂਆ ਵੱਲੋਂ ਬਣਾਈ ਜਾਂਦੀ ਹੈ ਤੇ ਫਿਰ ਪਤੀ ਨੂੰ ਮਜਬੂਰ ਕੀਤਾ ਜਾਂਦਾ ਹੈ ਕਿ ਉਹ ਪਤਨੀ ਨੂੰ ਕਵੇ ਵੀ ਤੂੰ ਹੁਣ ਧੀ ਨੂੰ ਜਨਮ ਨਹੀਂ ਦੇਣਾ। ਜੇ ਕਿਤੇ ਸੱਸ ਨੂੰਹ ਦਾ ਸਤਿਕਾਰ ਕਰਨ ਲੱਗ ਪਵੇ ਵੀ ਮੇਰੀ ਧੀ ਹੈ ਤੇ ਨੂੰਹ ਸੱਸ ਦਾ ਸਤਿਕਾਰ ਕਰਨ ਲੱਗ ਪਵੇ ਵੀ ਮੇਰੀ ਮਾਂ ਹੈ ਤੇ ਆਪਣੇ ਆਪ ਹੀ ਸਨਮਾਨ ਹੋ ਗਿਆ, ਸਤਿਕਾਰ ਹੋ ਗਿਆ, ਕਿੱਡਾ ਵੱਡਾ ਰੁਤਬਾ ਮਿਲ ਗਿਆ। ਬਸ ਲੋੜ ਹੈ ਅੱਜ ਕਿ ਅਸੀਂ ਇਸ ਗੱਲ ਨੂੰ ਸਮਝੀਏ ਕਿ ਇਸਤਰੀ ਹੀ ਇਸਤਰੀ ਦਾ ਸਨਮਾਨ ਕਰਨਾ ਸਿੱਖ ਲਵੇ। ਮੇਰੇ ਸਤਿਗੁਰੂ ਜੀ ਨੇ ਤਾਂ ਬਚਨ ਕਹੇ ਨੇ, ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ, ਇੱਥੇ ਔਰਤ ਮਰਦਾ ਸਾਜੇ ਇਹ ਸਭ ਰੂਪ ਤੁਮਾਰੇ। ਇੱਥੇ ਕੋਈ ਨਿੰਦਿਆ ਨਹੀਂ ਕਿਸੇ ਦੀ, ਪਰ ਜੋ ਸੱਚ ਹੈ, ਮਹਾਤਮਾ ਬੁੱਧ ਉਹਨਾਂ ਨੇ ਕਿਹਾ ਜੀ ਇਸਤਰੀ ਵਿੱਚ ਆਤਮਾ ਹੀ ਨਹੀਂ ਹੁੰਦੀ। ਈਸਾਈ ਮਤ ਕਹਿੰਦਾ ਕਿ ਇਸਤਰੀ ਕੇਵਲ ਪੁਰਸ਼ ਦੇ ਮਨ ਪਰਚਾਵੇ ਲਈ ਹੈ, ਬਾਬੇ ਆਦਮ ਦਾ ਦਿਲ ਨਹੀਂ ਸੀ ਲੱਗਦਾ ਤੇ ਉਹਦੀ ਪਸਲੀ ਵਿੱਚੋਂ ਪਰਮਾਤਮਾ ਨੇ ਹਵਾ ਪੈਦਾ ਕਰਕੇ ਉਹਨੂੰ ਇਸਤਰੀ ਦਾ ਰੂਪ ਬਣਾਇਆ ਤੇ ਬਾਬੇ ਆਦਮ ਦਾ ਦਿਲ ਲਾਉਣ ਲਈ, ਮਨ ਪਰਚਾਵੇ ਲਈ ਇਸਤਰੀ ਪੈਦਾ ਕੀਤੀ ਨਹੀਂ ਤੇ ਇਹਦੀ ਲੋੜ ਹੀ ਕੋਈ ਨਹੀਂ ਸੀ। ਕਿਸੇ ਨੇ ਕਿਹਾ ਜੀ ਇਹ ਖੁਦਾ ਦੀ ਮਜ਼ੇਦਾਰ ਗਲਤੀ ਹੈ। ਕਿਸੇ ਨੇ ਕਿਹਾ ਦੋ ਔਰਤਾਂ ਦੀ ਗਵਾਹੀ ਇੱਕ ਮਰਦ ਦੇ ਬਰਾਬਰ। ਕਿਸੇ ਨੇ ਇਹਨੂੰ ਚਰਨਦਾਸੀ ਕਿਹਾ, ਕਿਸੇ ਨੇ ਅੱਧਾ ਅੰਮ੍ਰਿਤ ਅੱਧਾ ਜ਼ਹਿਰ, ਕਿਸੇ ਨੇ ਵਾਰ, ਕਿਸੇ ਨੇ ਸਰਾਫ। ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਸੋ ਕਿਉਂ ਮੰਦਾ ਆਖੀ ਹੈ ਜਿਤ ਜੰਮੈ ਰਜਾਨ ਕਹਿ ਕੇ ਦੱਸ ਦਿੱਤਾ ਕਿ ਸਰੀਰ ਭਾਵੇਂ ਇਸਤਰੀ ਦਾ ਹੋਵੇ ਭਾਵੇਂ ਪੁਰਸ਼ ਦਾ ਹੋਵੇ, ਦੋਵਾਂ ਵਿੱਚ ਹੀ ਆਤਮਾ ਹੈ। ਕਿਉਂਕਿ ਆਤਮਾ ਤੋਂ ਬਿਨਾਂ ਤੇ ਸਰੀਰ ਚੱਲ ਹੀ ਨਹੀਂ ਨਾ ਸਕਦਾ। ਧੰਨ ਕਹਿ ਤੂੰ ਵਸ ਮੈਂ ਨਾਲੇ, ਪ੍ਰੇ ਸੁਖ ਵਾਸੀ ਬਾਲ ਗੋਪਾਲੈ, ਤੁਜੈ ਬਿਨਾ ਹੋ ਕਿਤ ਹੀ ਨਾ ਲੇਖੈ, ਵਚਨ ਦੇ ਛੋੜ ਨਾ ਜਾਸਾ ਹੈ। ਸਰੀਰ ਇਸਤਰੀ ਤੇ ਪੁਰਖ ਦਾ ਹੋ ਸਕਦਾ, ਆਤਮਾ ਇਸਤਰੀ ਪੁਰਖ ਨਹੀਂ। ਜਿਵੇਂ ਇੱਕੋ ਗ੍ਰੇਡ ਦੇ ਦੋ ਅਫਸਰ ਵੱਖ ਵੱਖ ਬੰਗਲਿਆਂ ਵਿੱਚ ਰਹਿ ਰਹੇ ਹੋਣ, ਉਹ ਮਕਾਨ ਕੋਠੀਆਂ ਦੋ ਹੋ ਸਕਦੀਆਂ ਨੇ, ਪਰ ਉਹਨਾਂ ਵਿੱਚ ਰਹਿਣ ਵਾਲੇ ਅਫਸਰ ਇੱਕੋ ਗ੍ਰੇਡ ਦੇ ਨੇ ਨਾ। ਇਸੇ ਤਰ੍ਹਾਂ ਪੁਰਸ਼ ਵਿੱਚ ਜਿਹੜੀ ਆਤਮਾ, ਇਸਤਰੀ ਵਿੱਚ ਜਿਹੜੀ ਆਤਮਾ, ਉਹਨਾਂ ਦਾ ਗ੍ਰੇਡ ਇੱਕੋ ਹੀ ਹੈ। ਸਰੀਰਾਂ ਦਾ ਫਰਕ ਹੈ ਕਿ ਆਹ ਇਸਤਰੀ ਦਾ ਸਰੀਰ ਹੈ, ਆਹ ਪੁਰਸ਼ ਦਾ ਸਰੀਰ ਹੈ। ਮੇਰੇ ਸਤਿਗੁਰੂ ਜੀ ਨੇ ਬੁਰਾਈ ਨੂੰ ਨਿੰਦਿਆ ਹੈ। ਜੇ ਬੁਰਾਈ ਇਸਤਰੀ ਵਿੱਚ ਹੈ ਤੇ ਉਹਨੂੰ ਵੀ ਬੁਰਾ ਕਿਹਾ ਤੇ ਜੇ ਪੁਰਸ਼ ਵਿੱਚ ਤੇ ਉਹਨੂੰ ਵੀ ਬੁਰਾ ਕਿਹਾ। ਕਿਉਂਕਿ ਜਿੱਥੇ ਅੱਜ ਆਪਾਂ ਕਾਨੂੰਨ ਦੀ ਮੰਗ ਕਰ ਰਹੇ ਹਾਂ, ਉੱਥੇ ਕਾਨੂੰਨ ਦੀ ਦੁਰਵਰਤੋਂ ਕਰਨ ਵਾਸਤੇ ਵੀ ਵੇਖੋ ਕੋਈ ਪਿੱਛੇ ਨਹੀਂ ਰਿਹਾ। ਬਲੈਕਮੇਲ ਕਰਨ ਵਾਲੇ, ਕਾਨੂੰਨ ਦੇ ਨਾਂ ਤੇ ਇਹਦੀਆਂ ਧੱਜੀਆਂ ਉਡਾਉਣ ਵਾਲੇ, ਦਾਜ ਵਰਗੇ ਕਾਨੂੰਨ ਦੀ ਬੜੀ ਲੋੜ, ਪਰ ਉਹਦੀ ਵੇਖੋ ਦੁਰਵਰਤੋਂ ਕਿੰਨੀ। ਵੀ ਜਦੋਂ ਮਰਜ਼ੀ ਕੋਈ ਇਸਤਰੀ ਜਾ ਕੇ ਕਾਨੂੰਨ ਦਾ ਸਹਾਰਾ ਲੈ ਕੇ ਸੱਸ, ਸਹੁਰੇ, ਦੇਰ, ਨਣਾਨ ਨੂੰ ਸਿੱਖਾਂ ਦੇ ਪਿੱਛੇ ਬੰਦ ਕਰਾ ਸਕਦੀ ਹੈ। ਉਹਦਾ ਕਦੇ ਦੂਜਾ ਪੱਖ ਨਹੀਂ ਵੇਖਿਆ ਜਾਂਦਾ ਵੀ ਇਹ ਕਿਤੇ ਝਗੜਾਲੂ ਤੇ ਨਹੀਂ, ਕਿਤੇ ਚਰਿੱਤਰਹੀਣ ਤੇ ਨਹੀਂ, ਜਾਂ ਇਹਦੇ ਵਿੱਚ ਕੋਈ ਆਪ ਕੋਈ ਔਗਣ ਤੇ ਨਹੀਂ। ਇਸ ਤਰ੍ਹਾਂ ਦਾ ਦੂਸਰਾ ਪੱਖ ਜਿਹੜਾ, ਜਿਵੇਂ ਅੱਜ ਬਲਾਤਕਾਰ ਦੀ ਗੱਲ ਹੀ ਹੈ, ਇਸ ਕਾਨੂੰਨ ਦੀ ਵੀ ਵੇਖੋ ਦੁਰਵਰਤੋਂ ਹੋਣੀ ਸ਼ੁਰੂ ਹੋ ਗਈ ਹੈ। ਵੀ ਜਿਹਦੇ ਨਾਲ ਨਾ ਬਣੇ ਜਦੋਂ ਮਰਜ਼ੀ ਰੌਲਾ ਪਾ ਦਿਓ ਤੇ ਕਾਨੂੰਨ ਦਾ ਸਹਾਰਾ ਲਾ ਕੇ ਜਿਹਨੂੰ ਮਰਜ਼ੀ ਸਿੱਖਾਂ ਪਿੱਛੇ ਬੰਦ ਕਰਾ ਦਿਓ। ਪਰ ਮੇਰੇ ਸਤਿਗੁਰੂ ਜੀ ਨੇ ਜਿੱਥੇ ਪੁਰਖ ਵਿੱਚ ਔਗਣ ਸਨ ਉਹਨੂੰ ਵੀ ਨਿੰਦਿਆ, ਜਦੋਂ ਇਸਤਰੀ ਚਰਿੱਤਰਹੀਣ ਹੋਈ ਤੇ ਉੱਥੇ ਵੀ ਸ਼ਬਦ ਵਰਤੇ, ਰੰਨਾ ਹੋਈਆਂ ਬੋਧੀਆਂ, ਪੁਰਸ਼ ਹੋਏ ਸ਼ਯਾਦ, ਸ਼ਰਮ ਗਿਆ ਘਰ ਆਪਣੇ, ਪੱਤ ਉੱਠ ਚੱਲੀ ਨਾਲ, ਨਾਨਕ ਦੁਨੀਆ ਕੈਸੀ ਹੋਈ, ਸਾਲਕ ਮਿੱਤ ਨਾ ਰਹਿਓ ਕੋਈ, ਭਾਈ ਬੰਦੀ ਹੇਤ ਚੁਕਾਇਆ, ਦੁਨੀਆ ਕਾਰਨ ਦੀਨ ਗਵਾਇਆ, ਭਾਈ ਗੁਰਦਾਸ ਜੀ ਨੇ ਸ਼ਬਦ ਵਰਤੇ ਇਸਤਰੀ ਪੁਰਖੈ ਦਾਮ ਹਿਤ ਭਾਵੇਂ ਆਏ ਕਥਾਹੂ ਜਾਈ। ਪਰ ਜਿਹੜੀ ਆਤਮਾ ਹੈ ਉਹ ਦੋਵਾਂ ਵਿੱਚ ਇੱਕੋ ਹੈ। ਇਸਤਰੀ ਵੀ ਪਰਮਾਤਮਾ ਦੀ ਭਜਨ ਬੰਦਗੀ ਕਰ ਸਕਦੀ, ਧਰਮੀ ਬਣ ਸਕਦੀ, ਰੱਬ ਨੂੰ ਮਿਲ ਸਕਦੀ, ਪੁਰਸ਼ ਵੀ ਮਿਲ ਸਕਦਾ। ਉੱਥੇ ਇਹ ਨਹੀਂ ਕਿਹਾ ਕਿ ਸਰੀਰ, ਉੱਥੇ ਸ਼ਬਦ ਵਰਤਿਆ ਕਿ ਹੀਰਾ, ਆਤਮਾ ਰੂਪੀ ਹੀਰਾ ਜਦੋਂ ਪ੍ਰਭੂ ਰੂਪੀ ਹੀਰੇ ਵਿੱਚ ਜੁੜ ਜਾਂਦਾ, ਉਹਨੂੰ ਵਿੰਨ ਕੇ ਉਹਦੇ ਵਿੱਚ ਆਪਣੀ ਸੁਰਤ ਜੋੜ ਕੇ ਆਪਣੇ ਆਪ ਨੂੰ ਪਰੋ ਲੈਂਦਾ, ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਪੂਰਨ ਤੌਰ ਤੇ ਸੀਤਾ ਜਾਂਦਾ, ਫਿਰ ਪਵਨ ਮਨ ਜਿਹੜਾ ਹਵਾ ਵਰਗਾ ਚੰਚਲ ਮਨ ਹੈ ਨਾ, ਸੰਤੋ ਮਨ ਪਵਨ ਹੈ ਸੁਖ ਬਣਿਆ, ਕਿਸ ਯੋਗ ਪ੍ਰਾਪਤ ਗਣਿਆ, ਫਿਰ ਉਹ ਸਹਿਜੇ ਰਿਹਾ ਸਮਾਈ, ਇੱਕ ਜਗ੍ਹਾ ਤੇ ਅਡੋਲ ਅਵਸਥਾ ਦੇ ਵਿੱਚ ਉਹ ਸਮਾ ਜਾਂਦਾ।
ਸਗਲ ਜੋਤ ਇਨ ਹੀਰੇ ਬੇਦੀ ਸਤਿਗੁਰ ਬਚਨੀ ਮੈਂ ਪਾਈ।
ਭਗਤ ਕਬੀਰ ਸਾਹਿਬ ਨਿਰਣਾ ਦੇ ਰਹੇ ਨੇ ਕਿ ਮੈਂ ਗੁਰੂ ਦੇ ਬਚਨਾਂ ਦੁਆਰਾ ਇਹ ਗੱਲ ਬੁੱਝ ਲਈ ਹੈ ਕਿ ਪ੍ਰਭੂ ਦੀ ਜੋਤ ਸਾਰੇ ਸਰੀਰਾਂ ਦੇ ਵਿੱਚ ਰੁਮਕ ਰਹੀ ਹੈ। ਸਗਲ ਜੋਤ ਇਨ ਹੀਰੇ ਬੇਦੀ, ਸਾਰੀਆਂ ਜੋਤਾਂ ਇਸ ਹੀਰੇ ਨੇ ਵਿੰਨੀਆਂ ਨੇ, ਭਾਵ ਹਰ ਜੋਤ ਜਿਹੜੀ ਹੈ ਉਹ ਪਰਮ ਜੋਤ ਦੇ ਨਾਲ ਜੁੜ ਸਕਦੀ ਹੈ। ਪਰ ਇਹ ਨੁਕਤਾ ਮੈਨੂੰ ਸੱਚੇ ਗੁਰੂ ਨੇ ਸਮਝਾ ਦਿੱਤਾ, ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦਾ ਚਾਨਣ, ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ। ਜਾਤੀ ਗਰੀਬ ਹੋ ਸਕਦੀ ਹੈ, ਜਾਤੀ ਅਮੀਰ ਹੋ ਸਕਦੀ ਹੈ, ਸਰੀਰ ਔਰਤ ਪੁਰਸ਼ ਦਾ ਹੋ ਸਕਦਾ ਹੈ, ਪਰ ਜੋਤ ਤਾਂ ਸਾਰਿਆਂ ਵਿੱਚ ਹੀ ਹੈ ਨਾ। ਜਿਵੇਂ ਮੰਨੋ ਕਿ ਸਰੀਰ ਕਰਕੇ ਕੋਈ ਗਰੀਬ ਜਾਤੀ ਵਿੱਚ ਪੈਦਾ ਹੋਇਆ, ਪਰ ਉਹਦੇ ਅੰਦਰ ਜਿਹੜੀ ਆਤਮਾ ਹੈ ਉਹ ਸੱਚਮੁੱਚ ਹੀਰਾ ਬਣ ਗਈ ਹੈ। ਤੇ ਭਾਈ ਗੁਰਦਾਸ ਜੀ ਨੇ ਸ਼ਬਦ ਵਰਤੇ, ਕਹਿਣ ਲੱਗੇ, ਜਿਉਂ ਕਰ ਮੈਲੇ ਚੀਥੜੇ ਹੀਰਾ ਲਾਲ ਅਮੋਲ ਪਲੇਟਾ। ਜਿਵੇਂ ਟਾਕੀਆਂ ਵਿੱਚ ਵੀ ਲਾਲ ਲਪੇਟਿਆ ਹੋਵੇ ਤੇ ਉਹਦੀ ਕੀਮਤ ਹੈ। ਦੂਸਰੇ ਪਾਸੇ ਕੋਈ ਕਵੇ ਜੀ ਮੇਰੇ ਕੋਲ ਪੁਰਸ਼ ਦਾ ਸਰੀਰ ਹੈ, ਮੇਰੇ ਕੋਲ ਉੱਚ ਜਾਤੀ ਹੈ ਤੇ ਕੰਮ ਉਹਦੇ ਮਾੜੇ ਹੋਣ, ਤੇ ਕਹਿੰਦੇ ਠੀਕਰੀਆਂ ਕਿਸੇ ਰੇਸ਼ਮੀ ਕੱਪੜੇ ਵਿੱਚ ਵੀ ਲਪੇਟੀਆਂ ਹੋਣ ਤੇ ਉਹਨਾਂ ਦਾ ਕੋਈ ਮੁੱਲ ਹੁੰਦਾ? ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ, ਅੱਠ ਸੱਠ ਤੀਰਥ ਜੇ ਨਾਵੈ ਉਤਰੈ ਨਾਹੀ ਮੈਲ, ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ। ਬਾਹਰੋਂ ਭਾਵੇਂ ਕੋਈ ਟਾਕੀਆਂ ਤੇ ਲੀਰਾਂ ਦੀ ਤਰ੍ਹਾਂ ਵੀ ਦਿਸ ਰਿਹਾ, ਪਰ ਜਿਨ੍ਹਾਂ ਦੇ ਅੰਦਰ ਲਾਲ ਹੈ, ਜਿਨ੍ਹਾਂ ਦੇ ਅੰਦਰ ਹੀਰਾ ਪ੍ਰਗਟ ਹੋ ਗਿਆ, ਸਮਝ ਲੈਣਾ ਉਹ ਉੱਤਮ ਨੇ, ਭਾਵੇਂ ਕਿਸੇ ਜਾਤ ਵਿੱਚ ਵੀ ਕਿਸੇ ਕੁੱਲ ਵਿੱਚ ਵੀ ਪੈਦਾ ਹੋਏ ਹੋਣ।
ਹਰ ਕੀ ਕਥਾ ਅਨਾਹਦ ਬਾਣੀ।
ਇਹ ਭਾਈ ਹਰੀ ਪਰਮਾਤਮਾ ਦੀ ਕਥਾ ਕਹਾਣੀ ਸਿਫਤ ਸਲਾਹ ਤੇ ਗੁਰੂ ਦੀ ਇੱਕ ਰਸ ਅਨਹਦ ਜਿਹੜੀ ਬਾਣੀ ਹੈ।
ਹੰਸ ਹੋਏ ਹੀਰਾ ਲੇ ਪਛਾਨੀ।
ਜਿਹੜਾ ਜੀਵ ਪਰਮਾਤਮਾ ਦੀ ਹਰੀ ਕਥਾ ਨਾਲ, ਪ੍ਰਭੂ ਦੀ ਸਿਫਤ ਸਲਾਹ ਨਾਲ, ਗੁਰੂ ਦੀ ਬਾਣੀ ਨਾਲ ਜੁੜ ਜਾਂਦਾ, ਉਹ ਹੰਸ ਬਣ ਜਾਂਦਾ। ਉਹਨੂੰ ਨਿਰਣਾ ਕਰਨਾ ਆ ਜਾਂਦਾ ਵੀ ਚੰਗਾ ਕੀ ਹੈ, ਮਾੜਾ ਕੀ ਹੈ। ਹੰਸ ਹੋਏ ਸਭ ਤੋਂ ਪਹਿਲਾਂ ਉਹ ਹੰਸ ਬਣਦਾ, ਤੇ ਫਿਰ ਹੀਰਾ ਲੇ ਪਛਾਨੀ, ਉਹ ਹੀਰੇ ਦੀ ਪਹਿਚਾਨ ਕਰ ਲੈਂਦਾ। ਜਿਵੇਂ ਮਾਨ ਸਰੋਵਰ ਦੇ ਵਿੱਚੋਂ ਸਭ ਕੁਝ ਛੱਡ ਕੇ ਜਿਹੜਾ ਹੰਸ ਹੈ ਉਹ ਹੀਰੇ ਮੋਤੀ ਚੁਗ ਲੈਂਦਾ, ਇਸੇ ਤਰ੍ਹਾਂ ਇਸ ਵਿਆਪਕ ਸੰਸਾਰ ਦੇ ਅੰਦਰ ਬਹੁਤ ਕੁਝ ਹੈ। ਜਿਹੜਾ ਹੰਸ ਬਣੇਗਾ ਨਾ, ਉਹ ਪਰਮਾਤਮਾ ਨਾਲ ਜੁੜ ਜਾਂਦਾ।
ਰਹਾਓ,
ਇਹ ਪਾਵਨ ਗੁਰਵਾਕ ਸਤਿਗੁਰੂ ਜੀ ਨੇ ਰਹਾਓ ਤੇ ਕੇਂਦਰਿਤ ਕੀਤੇ ਹਨ।
ਕਹਿ ਕਬੀਰ ਹੀਰਾ ਅਸ ਦੇਖਿਓ ਜਗ ਮਹਿ ਰਹਾ ਸਮਾਈ।
ਭਗਤ ਕਬੀਰ ਸਾਹਿਬ ਜੀ ਕਹਿ ਰਹੇ ਨੇ ਕਿ ਜਿਹੜਾ ਹੀਰਾ ਰੂਪ ਪਰਮਾਤਮਾ ਜਗਤ ਵਿੱਚ ਵਿਆਪਕ ਹੈ, ਏਕ ਅਨੇਕ ਵਿਆਪਕ ਪੂਰਕ ਜਤ ਦੇਖੋ ਤਤ ਸੋਈ, ਮਾਇਆ ਚਿੱਤਰ ਬਚਿੱਤਰ ਬਿਮੋਹਤ ਬਿਰਲਾ ਦੂਜੈ ਕੋਈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਸੂਤ ਏਕ ਮਨ ਸਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ। ਤੂੰ ਸਭਨੀ ਥਾਈ ਜਿੱਥੇ ਹੋ ਜਾਈ ਸਾਚਾ ਸਿਰਜਣ ਹਾਰ ਜੀਓ। ਕਹਿੰਦੇ ਜਿਹੜਾ ਹਰ ਥਾਂ ਤੇ ਸਮਾਇਆ ਹੋਇਆ ਨਾ, ਭਗਤ ਕਬੀਰ ਜੀ ਨੇ ਐਸਾ ਹੀਰਾ ਵੇਖ ਲਿਆ ਗੁਰੂ ਦੀ ਕਿਰਪਾ ਨਾਲ।
ਗੁਪਤਾ ਹੀਰਾ ਪ੍ਰਗਟ ਭਇਓ ਜਬ ਗੁਰ ਗਮ ਦੀਆ ਦਿਖਾਈ।
ਜਬ ਗੁਰ ਗਮ ਦੀਆ ਦਿਖਾਈ। ਗੁਰ ਗੁਰੂ ਨੇ, ਗਮ ਦਾ ਅਰਥ ਹੈ ਜਿਹਦੀ ਗਮਤਾ, ਜਿਹਦੀ ਪਹੁੰਚ ਪਰਮਾਤਮਾ ਤੱਕ ਹੈ। ਗਮ ਦੇ ਅੱਗੇ ਐੜਾ ਲੱਗ ਜਾਵੇ ਅਗਮ, ਜਿੱਥੇ ਪਹੁੰਚ ਨਹੀਂ ਹੋ ਸਕਦੀ। ਕਹਿੰਦੇ ਹੁਣ ਗੁਰੂ ਨੇ ਕਿਰਪਾ ਕੀਤੀ, ਗੁਰ ਗਮ ਪਹੁੰਚੇ ਹੋਏ ਗੁਰੂ ਨੇ, ਅਧੂਰੇ ਗੁਰੂ ਨੇ ਨਹੀਂ, ਜਿਹੜਾ ਆਪ ਹੀ ਨਹੀਂ ਪਹੁੰਚਿਆ ਤੇ ਉਹ ਸਾਨੂੰ ਕੀ ਪਹੁੰਚਾਏਗਾ। ਗੁਰੂ ਉਹ ਜਿਹੜਾ ਤਰਨ ਤਾਰਨ ਆਪ ਤਰਿਆ ਤੇ ਸਾਨੂੰ ਤਾਰ ਲਵੇ। ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੇ। ਜਿਹੜਾ ਆਪ ਪਹੁੰਚਿਆ ਤੇ ਸਾਡੀ ਪਹੁੰਚ ਉੱਥੇ ਤੱਕ ਕਰਾ ਦੇਵੇ। ਕਹਿਣ ਲੱਗੇ ਫਿਰ ਗੁਪਤਾ ਹੀਰਾ ਪ੍ਰਗਟ ਭਇਓ। ਅੰਦਰ ਗੁਪਤ ਸੀ ਨਾ ਪਰਮਾਤਮਾ, ਤੇ ਗੁਰੂ ਨੇ ਕਿਰਪਾ ਕੀਤੀ, ਹਉ ਬਲਹਾਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਪ੍ਰਗਾਜਾ। ਜਿਵੇਂ ਧਰਤੀ ਵਿੱਚੋਂ ਪਾਣੀ ਕੱਢਣਾ ਹੋਵੇ ਤੇ ਪਹਿਲਾਂ ਮਿੱਟੀ, ਫਿਰ ਰੇਤ, ਫਿਰ ਕੰਕਰੀਟ, ਫਿਰ ਦਲ ਦਲ ਚਟਾਨਾਂ ਆਉਂਦੀਆਂ ਨੇ, ਸਭ ਕੁਝ ਪਰੇ ਕਰ ਲਈਏ ਤੇ ਥੱਲੇ ਜੋ ਬਚਦਾ ਪਾਣੀ ਹੈ। ਇਸੇ ਤਰ੍ਹਾਂ ਪਰਮਾਤਮਾ ਬਾਹਰ ਨਹੀਂ ਹੈ, ਪਰਮਾਤਮਾ ਸਾਡੇ ਅੰਦਰ ਹੈ। ਪਰ ਜਿਹੜੀਆਂ ਤਹਿਾਂ ਨੇ ਨਾ, ਭਰਮ ਦੀਆਂ, ਕਰਮ ਕਾਂਡਾਂ ਦੀਆਂ, ਈਰਖਾ ਦਵੈਖ ਦੀਆਂ, ਇਹ ਤਹਿਾਂ, ਇਹ ਪਰਦੇ ਪਰੇ ਕਰਨੇ ਪੈਣਗੇ, ਥੱਲੇ ਜੋ ਬਚੇਗਾ। ਕਹਿਣ ਲੱਗੇ ਉਹ ਹੀਰਾ ਹੈ, ਉਹ ਪਰਮਾਤਮਾ ਹੈ, ਉਹ ਕਿਤੇ ਬਾਹਰ ਨਹੀਂ। ਬਾਹਰ ਢੂੰਡਣ ਤੇ ਛੂਟ ਪਰੇ, ਗੁਰ ਘਰ ਹੀ ਮਾਹੇ ਦਿਖਾਇਆ ਥਾ। ਦੇਖੋ ਅਚਰਜ ਭਇਆ, ਜੇ ਠਾਕੁਰ ਕੋ ਸੁਨਤ ਅਗਾਧ ਬੋਧ, ਸੋ ਹਿਰਦੈ ਗੁਰ ਦਇਆ। ਗੁਰੂ ਨੇ ਹਿਰਦੇ ਵਿੱਚ ਹੀ ਦਿਖਾ ਦਿੱਤਾ ਕਿ ਹੁਣ ਬਾਹਰ ਭਟਕਣ ਦੀ ਲੋੜ ਨਹੀਂ। ਗੁਪਤਾ ਹੀਰਾ, ਸਾਡੇ ਅੰਦਰ ਗੁਪਤ ਰੂਪ ਵਿੱਚ ਜਿਹੜਾ ਹੀਰਾ ਪਰਮਾਤਮਾ ਸੀ, ਪ੍ਰਗਟ ਭਇਓ, ਉਹ ਪ੍ਰਗਟ ਹੋ ਗਿਆ। ਕਹਿਣ ਲੱਗੇ ਜਦੋਂ ਗੁਰੂ ਨੇ, ਜਬ ਗੁਰ ਗਮ ਦੀਆ ਦਿਖਾਏ, ਜਦੋਂ ਪਹੁੰਚੇ ਹੋਏ ਗੁਰੂ ਨੇ ਸਾਨੂੰ ਇਹ ਸੋਝੀ ਕਰਵਾ ਦਿੱਤੀ ਤੇ ਅੰਦਰ ਗੁਪਤ ਵਸਦਾ ਹੋਇਆ ਪਰਮਾਤਮਾ ਉਸ ਵੇਲੇ ਪ੍ਰਗਟ ਹੋ ਗਿਆ।
ਕਹਿ ਕਬੀਰ ਹੀਰਾ ਅਸ ਦੇਖਿਓ, ਜਗ ਮੈਂ ਰਹਿਸ ਮਾਈ, ਗੁਪਤਾ ਹੀਰਾ ਪ੍ਰਗਟ ਭਇਓ, ਜਬ ਗੁਰ ਗਮ ਦੀਆ ਦਿਖਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।